सतनाम कर्ता पुरख निर्भव निर्वैर अकाल मूरत अजूनी शैभम जप आद सच युगाद सच खैपि सच नानक खुशी भी सच ना हौ जति सति नहीं पढ़या मूर्ख मुगदा जन्म पहया परणवत नानक तिनकी शरणा जिन तू नाही विसरया सो कहो टल गुर सेविया अहनिश सहज सो पाए दर्शन परसय गुरु कै जन्म मरण दुख जाय सतनाम धन वाके गुरु साहिब जियो वैसाख तीरन क्यों वांडिया जिन्ना प्रेम बिछो हर साजन पुरख विसार कै लगी माया तो वैसाख तीरन क्यों वांडिया जिन्ना प्रेम बिछो हर साजन पुरख विसार कै लगी माया तो हो पुत्र कलतर ना संग तना हर अवनाशी ओ हो पलच पलच सगली मुई झूठै तंद मोह इकस हर के नाम बिन अग लइयह खोह दयो विसार वि गुचणा प्रभ बिन अवर न कोए प्रीतम चरणी जो लगे तिनकी निर्मल सोए नानक की प्रभ बेनती प्रभ मिलहु प्राप्त होए वैसाख सुखावा तां लगै जां संत भेटै हर सोए नानक की प्रभ बेनती प्रभ मिलहु प्राप्त होए वैसाख सुखावा तां लगै जां संत पेटै हर सोए वाहिगुरु जी का खालसा वाहिगुरु जी की फतेह। परम सन्मान योग जुगह जुग अटल सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाई मान खोए बैठे गुरमुख प्यारे सतसंगी जनों सतगुरु जी दे पावन पवित्र अमृत बचन गुरबाणी कीर्तन आप जी ने गुरु सवारियां पासों सरवण कीता है। आओ जो कल ही आपां इस अस्थान ते सतगुरु गुरु पंचम पातशाह धन गुरु अर्जुन देव जी महाराज उन्हां दे पावन पवित्र मुखार बिंद तो उचारण कीते हुए बारह मां जो राग मांझ दे अंदर दर्ज ने इस दी विचार आरंभ कीती है। अज वैसाख दे महीने राही धन गुरु अर्जुन साहब जी गुरमत दा उपदेश असानू की दृढ़ करांदे ने इस दी विचार गुरु कृपा नाल आपां करनी। आप समूह माई भाई जितने भी साहब दे चरणां विच एकत्र होए बैठे हो अपनी सुरती बिरती नूं एकाग्र करदे होए धन गुरु अर्जुन देव सच्चे पातशाह जी दे चरणां दी टेक लवो। सतगुरु आप कृपा करके विच वरतो अपने इस अमृत बचन दी विचार दातार नरोल गुरमत दे आशे अनुसार करा लवो। करो कृपा साध संगत आशीष बख्शो और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने अज इस वैसाख दे महीने राही हर मनुख मातर नू जो उपदेश दृढ़ कराया है उस विच पहला बचन साहिब धन गुरु अर्जुन साहिब जी ने कृपा कीती कहन लगे मनुख चाहता है कि जे वैसाख दा महीना आया ते ए महीना मेरे लिए सुहावना होवे। असी विचार इस पवित्र बचन दी अंतली पौड़ी तो आरंभ करनी पैगी कि वैसाख सुहावा तां लगे। हर एक मनुख दी इच्छा है कि जे वैसाख दा महीना आया ए सुहावना बतीत होवे ते साहिब धन गुरु अर्जुन साहिब कहिंदे ने ए ठीक है। उतों दी रुत नूं सामने रख के कहन लगे वैसाख विच सर्दी भी चली गई है गर्मी दी अजे आमद होई है तू वैसाख दे महीने नूं शरीरक तौर ते तां कहेगा हर पासे हरियावल है ए मैनू अखां नूं मेरे अंदर नूं सुख दिंदी है। पर धन गुरु अर्जुन साहिब कहिंदे ने कदी उन्हां जीव इस्त्रियां तो पुछ के देख जिन्हां दे अंदर वैसाख दे महीने विच प्यारे परमेश्वर लई प्रेम नहीं जिन्हां दे किरदे प्रेम दे नाल सुंजे ने प्रेम अंदर है नहीं प्रेम तो बिना नहीं। महाराज कहिंदे ने उन्हां दे अंदर वैसाख दे महीने विच भी धीरज नहीं। आरंभ विच कहन लगे वैसाख धीरन क्यों वांडिया साहिब कहिंदे वैसाख दे महीने विच धीरन दा अर्थ है धीरज वांडियां दा अर्थ है वांझियां होईयां। साहिब कहन लगे वैसाख दे महीने अंदर उन्हां नूं धीरज टिकाओ किवें आवे कौन। साहिब कहन लगे जिन्हां दे अंदर प्यारे वाहिगुरु जी दे प्रेम दी अणहोंद है वैसाख धीरन क्यों वांडियां जिन्हां प्रेम बिछो प्रेम दा विछोड़ा है ते साहिब कहिंदे ने उन्हां दा अंदर इस करके भटकदा है हर साजन पुरख विसार कै ਵੈਸਾਖ ਦੇ ਮਹੀਨੇ ਵਿੱਚ ਖਰੀ ਸੱਜਣ ਨੂੰ ਨਿਰੰਕਾਰ ਪ੍ਰਭੂ ਸਤਿਗੁਰੂ ਨੂੰ ਭੁਲਾ ਕੇ ਲੱਗੀ ਮਾਇਆ ਧੋਹਰ ਅੰਦਰ ਕੇਵਲ ਮਾਇਆ ਦੀ ਖਿੱਚ ਮਾਇਆ ਦੀ ਪਕੜੇ ਸਾਹਿਬ ਕਹਿੰਦੇ ਨੂੰ ਜਿਸ ਹਿਰਦੇ ਵਿੱਚ ਪ੍ਰੇਮ ਨਹੀਂ ਪ੍ਰੇਮ ਤੋਂ ਸੁਣਿਆ ਕਦੀ ਉਹ ਆਸ ਨਾ ਰੱਖੇ ਕਿ ਵੈਸਾਖ ਦੇ ਮਹੀਨੇ ਵਿੱਚ ਮੈਨੂੰ ਧੀਰਜ ਮਿਲ ਜਾਏਗਾ। ਸਾਹਿਬ ਨੇ ਫਿਰ ਕਿਹਾ ਕਹਿਣ ਲੱਗੇ ਜਿਨ੍ਹਾਂ ਵਿੱਚੋਂ ਤੂੰ ਧੀਰਜ ਚਾਹੁੰਦਾ ਚਾਹੇ ਪੁੱਤਰ ਹੈ ਚਾਹੇ ਇਸਤਰੀ ਹੈ ਤੈ ਸੰਸਾਰ ਦੇ ਸਕੇ ਸੰਬੰਧੀ ਨਹੀਂ ਧਿਆਨ ਰੱਖੀ ਇਹ ਕੇਵਲ ਕੁਝ ਸਮੇਂ ਤੱਕ ਤੇਰੇ ਨਾਲ ਤੁਰਨਗੇ ਪਰ ਜਦੋਂ ਮਾਲਕ ਦੇ ਘਰ ਵੀ ਜਾਣਾ ਉਸ ਘਰ ਦੇ ਅੰਦਰ ਨਾਮ ਤੋਂ ਬਿਨਾਂ ਸਭ ਕੁਝ ਤੇਰੇ ਵਾਸਤੇ ਵਿਅਰਥ ਹੋ ਜਾਣਾ। ਸੰਖੇਪ ਜੀ ਪਹਿਲਾਂ ਅਰਜ਼ ਕਰ ਰਹੇ ਹਾਂ ਸਾਹਿਬ ਕਹਿੰਦੇ ਨੇ ਸੱਜਣ ਪੁਰਖ ਨੂੰ ਵਿਸਾਰ ਕੇ ਜਿਹਨੂੰ ਮਾਇਆ ਦੀ ਧੋ ਲੱਗ ਗਈ ਉਹਦੇ ਅੰਦਰ ਟਿਕਾ ਨਹੀਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਨਾ ਮੇਰੇ ਹਜ਼ੂਰ ਨੇ ਤਿੰਨ ਸ਼ਬਦ ਇਕੱਠੇ ਦਰਜ ਕੀਤੇ ਨੇ ਸੋਈ ਰਾਗ ਅੰਦਰ ਆਪਾਂ ਪੜ੍ਹਨੇ ਆ ਸੁਚੱਜੀ ਕੁਚੱਜੀ ਤੇ ਗੁਣਵੰਤੀ। ਸਾਹਿਬ ਨੇ ਸਿਰਲੇਖ ਦਿੱਤਾ ਵੀ ਸੁਚੱਜੀ ਕੌਣ ਹੈ। ਸੁਚੱਜੀ ਦਾ ਅਖਰੀ ਅਰਥ ਹੁੰਦਾ ਜਿਹਨੂੰ ਜੀਵਨ ਜੀਣ ਦਾ ਚੱਜ ਆ ਗਿਆ ਤਰੀਕਾ ਆ ਗਿਆ ਤੇ ਕੁਚੱਜੀ ਦਾ ਅਰਥ ਹੈ ਜਿਹਦੇ ਕੋਲ ਜੀਵਨ ਜੀਣ ਦਾ ਢੰਗ ਨਹੀਂ ਜਿਹਨੂੰ ਸਮਝ ਕੋਈ ਨਹੀਂ ਤੇ ਗੁਣਵੰਤੀ ਦਾ ਅਰਥ ਹੈ ਜਿਹੜੀ ਗੁਣਾਂ ਨੂੰ ਵਿਹਾਜਣ ਵਾਲੀ ਗੁਣਾਂ ਨਾਲ ਭਰਪੂਰ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਹਜ਼ੂਰ ਕਹਿੰਦੇ ਨੇ ਉਹ ਜੀਵ ਇਸਤਰੀ ਕੁਚੱਜੀ ਹੈ ਜਿਹਨੇ ਆਪਣੇ ਪਿਆਰੇ ਪਰਮੇਸ਼ਵਰ ਨੂੰ ਤਿਆਗ ਦਿੱਤਾ ਤੇ ਕਿਰਦਾ ਉਹਦਾ ਪ੍ਰੇਮ ਤੋਂ ਬਿਨਾਂ ਸੁਣਿਆ ਤੇ ਉਸ ਕੁਚੱਜੀ ਦੇ ਅੰਦਰ ਕਦੀ ਟਿਕਾ ਨਹੀਂ ਆਵੇਗਾ। ਤੇ ਕੁਚੱਜੀ ਕਿਹਾ ਕਿਨੂੰ ਜਾਂਦਾ ਧਿਆਨ ਦਿਆ ਜੇ ਗੁਰੂ ਦੇਵ ਨੇ ਬਚਨ ਕੀਤਾ ਸ਼ਬਦ ਆਪਣੇ ਤੇ ਟੁਕਾਇਆ ਪਰ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਅਸਾਨੂੰ ਦਿੱਤਾ। ਸਾਹਿਬ ਕਹਿਣ ਲੱਗੇ ਹੇ ਮੇਰੇ ਮਾਲਕਾ ਮੇਰੇ ਨਾਲੋਂ ਵੱਧ ਇਸ ਦੁਨੀਆਂ ਤੇ ਕੌਣ ਕੁਚੱਜਾ ਹੈ। ਪੁੱਛਿਆ ਕਿਉਂ ਕਹਿਣ ਲੱਗੇ ਆਮ ਲੋਕਾਂ ਵਿੱਚ ਤਾਂ ਗੁਣ ਹੋਣਗੇ ਪਰ ਮੇਰੇ ਸਰੀਰ ਦੇ ਅੰਦਰ ਇੰਨੇ ਔਗਣ ਨੇ ਇੰਨੇ ਦੋਸ਼ ਨੇ ਕਿ ਮੇਰੇ ਸਰੀਰ ਦੇ ਅੰਦਰ ਵੀ ਮੇਰੇ ਦੋਸ਼ ਜਿਹੜੇ ਨੇ ਇਹ ਸਮਾਂਦੇ ਨਹੀਂ ਪਏ। ਹਜ਼ੂਰ ਨੇ ਬਚਨ ਕੀਤਾ ਕਹਿਣ ਲੱਗੇ ਮੰਜ ਕੁਚੱਜੀ ਅਮ ਮਾਵਣ ਡੋਸੜੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੰਜ ਕੁਚੱਜੀ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸੰਖੇਪ ਜੀ ਅਰਜ ਕੀਤੀ ਹੈ ਹਰ ਸਾਜਨ ਪੁਰਖ ਵਿਸਾਰਕ ਜਿਨ੍ਹੇ ਨੇ ਪ੍ਰਭੂ ਨੂੰ ਭੁਲਾ ਦਿੱਤਾ ਸਾਈ ਨੂੰ ਭੁਲਾ ਦਿੱਤਾ ਕੇਵਲ ਦੁਨਿਆਵੀ ਪਦਾਰਥਾਂ ਨੂੰ ਮੁੱਖ ਰੱਖਿਆ। ਸਾਹਿਬ ਕਹਿੰਦੇ ਨੇ ਉਹਦੇ ਅੰਦਰ ਕੁਚੱਜਾਪਨ ਹੈ ਮੰਜ ਕੁਚੱਜੀ। ਕਹਿੰਦੇ ਨੇ ਮੈਂ ਇੱਕ ਕੁਚੱਜੀ ਇਸਤਰੀ ਦੀ ਤਰ੍ਹਾਂ ਵਾਂ ਅਮ ਮਾਵਣ ਸ਼ਬਦ ਉੱਥੇ ਵੇ ਅਮ ਮਾਵਣ ਇਹਦਾ ਅਰਥ ਹੈ ਸਮਾ ਨਾ ਸਕਣ। ਕਹਿੰਦੇ ਨੇ ਮੇਰੇ ਅੰਦਰ ਇੰਨੇ ਕੁ ਦੋਸ਼ ਨੇ ਮੇਰੇ ਅੰਦਰ ਇੰਨੇ ਕੁ ਗੁਣਾਂ ਨੇ ਹੇ ਮੇਰੇ ਕਰਤੇ ਪੁਰਖ ਵਾਹਿਗੁਰੂ ਮੇਰੇ ਉਹ ਦੋਸ਼ ਮੇਰੇ ਅੰਦਰ ਸਮਾ ਨਹੀਂ ਸਕਦੇ ਇੰਨੇ ਮੈਂ ਔਗਣਾਂ ਨਾਲ ਭਰਿਆ। ਮੰਜ ਕੁਚੱਜੀ ਅਮ ਆਵਣ ਦੋਸੜੇ ਹੋ ਕਿਉਂ ਸ਼ੋ ਰਾਵਣ ਜਾਓ ਜੀਓ ਮੈਂ ਕਿਹੜਾ ਮੁੱਖ ਲੈ ਕੇ ਤੇਰੇ ਚਰਨਾਂ ਵੀ ਜਾਂ ਤੇ ਜਾ ਕੇ ਮੈਂ ਕਹਾਂ ਕਿ ਮੇਰੇ ਕੋਲ ਆ ਗੁਣ ਨੇ। ਹੋ ਕਿਉਂ ਸ਼ੋ ਰਾਵਣ ਜਾਓ ਜੀਓ ਇੱਕ ਤੋਂ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਂ ਜੀਓ ਜਿਹੜੇ ਤੇਰੇ ਚਰਨਾਂ ਵੀ ਜੁੜੇ ਨੇ ਮੇਰੇ ਮਾਲਕਾ ਇੱਕ ਤੋਂ ਇੱਕ ਵੱਧ ਉਹਨਾਂ ਦਾ ਜੀਵਨ ਉੱਚਾ। ਸਾਹਿਬ ਕਹਿਣ ਲੱਗੇ ਜਿੰਨੀ ਸਖੀ ਸ਼ੋਹਰਾਵਿਆ ਜਿੰਨਾ ਸਖੀਆਂ ਨੇ ਜਿੰਨਾ ਭੈਣਾਂ ਨੇ ਜਿੰਨਾ ਸੁਹਾਗਣਾ ਗੁਰਮੁਖਾਂ ਨੇ ਉਸ ਪਿਆਰੇ ਵਾਹਿਗੁਰੂ ਜੀ ਦੇ ਨਾਮ ਨੂੰ ਮਾਣਿਆ ਜਿੰਨੀ ਸਖੀ ਸੋਹਰਾਵਿਆ ਸੇ ਅੰਬੀ ਸ਼ਾਵੜੀ ਇਹ ਜੀਓ। ਕਹਿੰਦੇ ਨੇ ਉਹ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਅੰਬਾਂ ਦੀ ਸੰਗਣੀ ਛਾਂ ਥੱਲੇ ਬੈਠੀਆਂ ਹੋਣ ਜਿਨ੍ਹਾਂ ਨੇ ਮਾਲਕ ਵਾਹਿਗੁਰੂ ਨੂੰ ਰਾਵਿਆ ਜਿਨ੍ਹਾਂ ਨੇ ਉਹਦੇ ਨਾਮ ਨੂੰ ਸਿਮਰਿਆ। ਹੁਣ ਪੁੱਛਿਆ ਮਹਾਰਾਜ ਇਹ ਕੁਚੱਜੀ ਤੇ ਦੋਸ਼ ਕਿਹੜੇ ਨੇ ਜਿਹੜੇ ਤੁਹਾਡੇ ਅੰਦਰ ਤੁਸੀਂ ਕਹਿੰਦੇ ਸਮਾਉਂਦੇ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਕਿਹਾ ਕਹਿਣ ਲੱਗੇ ਕਿ ਜੋ ਕੁਝ ਮਾਲਕ ਨੇ ਤੈਨੂੰ ਦਿੱਤਾ ਹੈ ਜੈ ਪੁੱਤਰ ਚੈ ਦੌਲਤ ਚੈ ਘਰ ਜਾਂ ਬਾਹਰ ਇਹਦਾ ਮਕਸਦ ਕੀ ਹੈ ਕਦੀ ਸੋਚ ਤਾਂ ਸਹੀ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਜਿਵੇਂ ਇੱਕ ਪਤੀ ਇੱਕ ਮਾਲਕ ਆਪਣੇ ਘਰ ਦੇ ਅੰਦਰ ਇਸਤਰੀ ਲਈ ਸੋਨੇ ਦੇ ਗਹਿਣੇ ਬਣਾਉਂਦਾ ਚਾਂਦੀ ਦੇ ਗਹਿਣੇ ਲੈ ਕੇ ਆਉਂਦਾ ਪਰਿਵਾਰ ਦੇ ਲਈ ਘਰ ਸੋਹਣਾ ਬਣਾਉਂਦਾ ਇਹਦਾ ਮਕਸਦ ਇਹ ਵੇ ਕਿ ਉਹਨਾਂ ਦੀ ਦੁਨਿਆਵੀ ਕੋਈ ਵੀ ਥੁੜ ਅਧੂਰੀ ਨਾ ਰਹੇ ਹਰ ਥੁੜ ਨੂੰ ਪੂਰਾ ਕਰ ਦਿੱਤਾ। ਪਰ ਸਾਹਿਬ ਕਹਿੰਦੇ ਨੇ ਜੇਕਰ ਕੋਈ ਜੀਵ ਇਸਤਰੀ ਸੋਨਾ ਲੈ ਕੇ ਉਸ ਸੋਨਾ ਦੇਣ ਵਾਲੇ ਨੂੰ ਭੁੱਲ ਜਾਏ जिस ने घर बना के दिता है उस मालक नू भुल जाए साहब कहिंदे फिर उहनू कुचजिया नहीं कहांगे ते होर की कहांगे। हजूर ने अमृत बचन कह कह लगे सोना रूपा रंगुला मोती तै माणक जियो विचो विचो अर्ज कर रहे हो शब्द दियो कुचजापन की हर साजन पुरख विसार कह। हजूर कहन लगे सोना रूपा सोना चांदी ते कीमती मोती तू दिते सोना रूपा रंगुला मोती तै माणक जियो से वस्तु शह दितियां ए मेरे मालक ने कीमती वस्तुआं दितियां सुख मानन लई पर मेरे अंदर कुचजापन ए के देन वाले नू मैं भुल गई ते केवल इन्हां वस्तुआं विच अपना चित ला लिया। सोना रूपा रंगुला मोती तै माणक जियो से वस्तु शह दितियां मैं तिन स्यों लाया चित जियो मंदर मिट्टी संदड़े मिट्टी दे बने हुए घर जिन्हां विच पत्थर भी लगा होवे मंदर मिट्टी संदड़े पत्थर कीते रास जियो हौ एनी टोली भुलियस तिस कंत ना बैठी पास जियो हर साजन पुरख विसार कै तिस कंत ना बैठी पास जियो उस मालक दे कोल दो घड़ियां अंदर टिकिया नहीं ते साहब कहिंदे केवल इन्हां पदार्थां विच खचत हो गए। पुरातन सिख जदों गुरमत दा प्रचार करन जाना उन्होंने जिथे शब्द के सिद्धांत दृढ़ कराना उथे यतन करना भी जिस इलाके विच गए हैं उथों की शब्दावली उथों के आम जो कथा कहानियां सन उन्हों आधार बना के गुरमत की गल करनी जिवें साहब धन गुरु तेग बहादुर जी का आप बचन पढ़ने। हजूर ने सिर्फ एक उदाहरण दिती कहन लगे कहानी वल नहीं तोरिया जदों आपां पढ़ने बल छुटक्यो बंधन परे कछु ना होत उपाए कहो नानक अब ओट हार गज ज्यो हो सहाय। एक कहानी है पूर्व दी के हाथी नू तंदवे ने पकड़े ते उन्हें परमेश्वर दे चरणा विच केवल एक कमल दा फुल तोड़ के भेट कीता ते परमेश्वर ने तंदवे तो हाथी नू बचा दिता। ध्यान दिया जे केवल इस कहानी दे दुआले नहीं घूमना के हाथी ते तंदवे नू किवें परमेश्वर ने छुड़ाया गल सिर्फ इन्नी है जे तू ए मनन नू तैयार है के तंदवे तो रब हाथी नू बचा सकदा है ते अज तू बंधना विच पिया मना कदी तू अरदास कर की मालक तेनू नहीं बचाएगा। साहब कहन लगे के बल छुटक्यो बंधन परे कछु ना होत उपाए कहो नानक अब ओट हर गज ज्यों हो सहाय। फिर कहन लगे बल होवा बंधन छुटे सब किच होत उपाए नानक सब किच तुमरा हाथ में तुम्ही होत सहाय। तेरे हाथ अंदर सब कुछ ध्यान दिया जे लखनऊ दे अंदर धन गुरु अर्जुन साहब दा एक प्यारा सिख होया। सिर्फ अर्ज कर रहा कि सज्जन नूं भुला के प्रभु नूं भुला के दुनिया दे पदार्थां विच खच ते मना कि उस मालक नूं भुला के तेरे अंदर नूं धीरज आ जाएगा। उस दा नाम सी गुरु के सिख दा भाई गुरदास ने दिता भाई चूहड़। भाई चूहड़ बड़ा नाम विच रंगिया होया सिख सी इन्हें गुरु की बाणी दा प्रचार करना ते नाल उहदे कविता भी रचनी कविता उचार के गुरमत दा उपदेश दृढ़ कराना ते उहनां दे जीवन नूं पढ़दिआं इक घटना आई ते जिहड़ी खास करके अज ढुकदी ऐ कि वैसाख धीरन क्यों वांडिया जिन्ना प्रेम विशो हर साजन पुरख विसार कै लगी माया। तो सह भाई चूड़ कहिंदे ने संगत विच बैठे उपदेश देण लगे कहन लगे धर्म नूं कमाण वाला कोई बादशाह है सिर्फ समझण वास्ते भी कहिंदे ने परमेश्वर ने उस बादशाह नूं राज भाग भी दिता है ते प्रजा नूं इस तरह संभालदा है कि जिवें मानो अपने पुत्र अपनी संतान अपनी औलाद दी कोई संभाल करदा है। कहिंदे ने परमेश्वर दी खेड धर्मी भी है दुनिया दे सुख भी नहीं राणी भी धर्म ते भय विच रहण वाली है पर घर संतान कोई नहीं ना पुत्र ना धी कितना समा लंघ गया। वो लिखते ने एक दिन राणी ने राजे दे चरणा विच सिर्फ एक बेनती की कह लगी देख राजन मालक ने केड़ी चीज है जिहड़ी सानू नहीं दिती राज भाग दिता है पदार्थ दिते ने प्रजा बड़ी आग्याकार है पर एक अंदर नू धू पैंदी है कि जे मेरे मालका किते तू संतान पुत्र धी दे दें ਤੇ ਸਾਡਾ ਘਰ ਵਸ ਜਾਏ। ਰਾਜੇ ਨੇ ਸੁਣਿਆ ਪਰ ਖਾਮੋਸ਼ ਹੋ ਗਿਆ। ਕਹਿੰਦੇ ਨੇ ਅਚਨਚੇਤ ਉਸੇ ਰਾਣੀ ਨੇ ਦੁਬਾਰਾ ਫਿਰ ਗੱਲ ਸ਼ੁਰੂ ਕੀਤੀ, ਕਹਿਣ ਲੱਗੀ ਜੇ ਮੇਰੀ ਕੁੱਖ ਤੋਂ ਤੇਰੇ ਘਰ ਨੂੰ ਭਾਗ ਨਹੀਂ ਲੱਗਾ। ਆਪੇ ਗੱਲ ਸ਼ੁਰੂ ਕਰਕੇ, ਹੇ ਰਾਜਨ ਜੇ ਤੂੰ ਮੇਰੀ ਇੱਕ ਗੱਲ ਮੰਨ ਲਵੇਂ। ਮੈਂ ਅਰਜ਼ ਕੀਤੀ ਸਿਰਫ ਸਮਝਣ ਵਾਸਤੇ, ਕਹਾਣੀ ਜਾਂ ਗਾਥਾ ਹੁੰਦੀ ਏ, ਕੰਨ ਰਸ ਤੱਕ ਸੀਮਤ ਨਹੀਂ। ਕਹਿਣ ਲੱਗੀ ਜੇ ਤੂੰ ਆਪਣਾ ਵਿਆਹ ਦੂਸਰਾ ਕਰਾਏ ਮਾਲਕ ਹੋ ਸਕਦਾ ਹੈ, ਤੇਰੇ ਘਰ ਨੂੰ ਭਾਗ ਲਾ ਦੇ, ਉਸ ਦੇ ਘਰ ਵਿੱਚ ਹੋਈ ਸੰਤਾਨ ਨੂੰ ਤਾਕੇ ਮੇਰੇ ਘਿਰਦੇ ਨੂੰ ਠੰਡ ਪੈ ਜਾਏਗੀ। ਭਾਈ ਝੂੜ ਕਹਿੰਦੇ ਨੇ ਪਹਿਲਾਂ ਰਾਜਾ ਮੰਨਿਆ ਨਹੀਂ, ਪਰ ਜਦੋਂ ਉਸ ਰਾਣੀ ਨੇ ਜ਼ੋਰ ਪਾਇਆ ਤੇ ਆਪਣੇ ਹੱਥੀਂ ਰਾਜੇ ਦੀ ਦੂਸਰੀ ਸ਼ਾਦੀ ਰਚੀ। ਕਹਿੰਦੇ ਨੇ ਦੇਖੋ ਪਰਮੇਸ਼ਵਰ ਦੀ ਖੇਡ, ਜਦੋਂ ਛੋਟੀ ਰਾਣੀ ਆਈ ਉਹਨੇ ਆਉਂਦਿਆਂ ਸਾਰ ਪਹਿਲਾਂ ਇੱਕ ਗੱਲ ਰਾਜੇ ਨੂੰ ਕਹੀ, ਕਹਿਣ ਲੱਗੀ ਮੈਂ ਤੇਰੇ ਮਹੱਲਾਂ ਵਿੱਚ ਅੱਜ ਤੋਂ ਬਾਅਦ ਰਹਿਣਾ, ਪਰ ਜੇ ਤੂੰ ਮੈਨੂੰ ਰੱਖਣਾ ਚਾਹੁੰਦਾ ਤੇ ਵੱਡੀ ਨੂੰ ਸ਼ਹਿਰ ਤੋਂ ਬਾਹਰ ਕੱਢਣਾ ਪਏਗਾ। ਅੱਜ ਤੋਂ ਬਾਅਦ ਮਹੱਲ ਤਾਂ ਕੀ, ਮੇਰੇ ਖੁੰਦਿਆਂ ਨੂੰ ਸ਼ਹਿਰ ਵਿੱਚ ਰਹਿਣ ਦਾ ਵੀ ਕੋਈ ਹੱਕ ਨਹੀਂ। ਸਿਰਫ ਅਰਜ਼ ਕਰਨੀ ਹੈ ਕਿ ਹਰ ਸਾਜਨ ਪੁਰਖ ਵਿਸਾਰ ਕਹਿ ਲੱਗੀ ਮਾਇਆ ਤੋਂ। ਕਹਿਣ ਲੱਗੀ ਕਿ ਉਸ ਨੂੰ ਸ਼ਹਿਰ ਤੋਂ ਬਾਹਰ ਝੁੱਗੀ ਵਿੱਚ ਰਹਿਣਾ ਪਏਗਾ। ਰਾਜੇ ਨੇ ਪਹਿਲਾਂ ਸੁਣਿਆ ਤੇ ਖੇਦ ਲੱਗਾ। ਉਹਨੇ ਵੱਡੀ ਨੂੰ ਜਦੋਂ ਇੰਨੀ ਗੱਲ ਕਹੀ ਉਹਨੇ ਅੱਖਾਂ ਭਰ ਕੇ ਕਿਹਾ, ਕਹਿਣ ਲੱਗੀ ਰਾਜਨ ਮੈਨੂੰ ਮਹੱਲ ਨਹੀਂ, ਮੈਨੂੰ ਸ਼ਹਿਰ ਨਹੀਂ, ਸ਼ਹਿਰ ਤੋਂ ਬਾਹਰ ਮੈਨੂੰ ਇੱਕ ਝੁੱਗੀ ਪਵਾ ਦੇ, ਪਰ ਇੱਕ ਕਿਰਪਾ ਕਰ ਦੇਈ, ਮੈਂ ਸ਼ਹਿਰ ਤੋਂ ਬਾਹਰ ਤੇਰੇ ਦਰਸ਼ਨਾਂ ਤੋਂ ਬਿਨਾਂ ਕੱਢ ਲਾਂਗੀ ਸਮਾਂ। ਤੇਰੇ ਘਰ ਦੀ ਖੁਸ਼ੀ ਚਾਹੀਦੀ ਏ, ਪਰ ਜਿਹੜੇ ਬਸਤਰ ਤੂੰ ਰੋਜ਼ ਉਤਾਰੇਗਾ ਨੌਕਰ ਰਾਹੀਂ ਉਹ ਬਸਤਰ ਮੇਰੇ ਕੋਲ ਪਹੁੰਚਾ ਦੇਈ, ਘੱਟੋ ਘੱਟ ਤੇਰੇ ਬਸਤਰ ਧੋਣ ਦੀ ਸੇਵਾ ਤੇ ਮੈਂ ਕਰ ਲਾਂ, ਮੈਨੂੰ ਸਿਰਫ ਬਸਤਰ ਧੋਣ ਦੀ ਸੇਵਾ ਦੇ ਦੇ, ਮੈਨੂੰ ਰਾਜ ਭਾਗ ਮਹੱਲ ਨਹੀਂ, ਤੇਰਾ ਘਰ ਸੁਖੀ ਵਸਣਾ ਚਾਹੀਦਾ। ਰਾਜਾ ਮੰਨ ਗਿਆ, ਉਹਨੇ ਸ਼ਹਿਰ ਤੋਂ ਬਾਹਰ ਇੱਕ ਝੁੱਗੀ ਪਵਾ ਦਿੱਤੀ, ਰਾਣੀ ਸੁਖ ਨਾਲ ਉਹਦੇ ਵਿੱਚ ਰਹਿਣ ਲੱਗੀ। ਕਹਿੰਦੇ ਨੇ ਰੋਜ਼ ਰਾਜੇ ਦੀ ਪੁਸ਼ਾਕ ਆਉਣੀ, ਉਹਨੂੰ ਆਪਣੇ ਹੱਥਾਂ ਦੇ ਨਾਲ ਧੋਣਾ, ਧੋਣ ਤੋਂ ਬਾਅਦ ਉਸ ਪੁਸ਼ਾਕ ਨੂੰ ਜਦੋਂ ਸੁੱਕਣੇ ਪਾਉਣਾ, ਉਨੀ ਦੇਰ ਤੱਕ ਰਾਜੇ ਦੀ ਪੁਸ਼ਾਕ ਕੋਲ ਖਲੋਤੀ ਰਹਿਣਾ ਜਿੰਨੀ ਦੇਰ ਤੱਕ ਉਹ ਪੁਸ਼ਾਕ ਸੁੱਕ ਨਾ ਜਾਏ। ਆਖਰ ਛੋਟੀ ਨੂੰ ਪਤਾ ਲੱਗਾ ਵੀ ਅਜੇ ਵੀ ਉਹਦੇ ਕੋਲ ਖੇੜਾ ਹੈ। ਅਰਜ਼ ਕਰ ਰਿਹਾ ਜਿਹਦੇ ਹਿਰਦੇ ਵਿੱਚ ਪ੍ਰੇਮ ਏ ਉਹ ਝੁੱਗੀ ਵਿੱਚ ਰਹਿ ਕੇ ਵੀ ਪ੍ਰਸੰਨ ਜੇ, ਤੇ ਜਿਹਦੇ ਹਿਰਦੇ ਵਿੱਚ ਸਾਈਂ ਦਾ ਨੇ ਨਹੀਂ ਉਹ ਮਹੱਲਾਂ ਵਿੱਚ ਰਹਿ ਕੇ ਵੀ ਦੁਖੀ ਜਾਂਦਾ। ਜਦੋਂ ਛੋਟੀ ਨੂੰ ਪਤਾ ਲੱਗਾ ਕਿ ਰਾਣੀ ਅਜੇ ਵੀ ਪ੍ਰਸੰਨ ਏ ਤੇ ਪੁੱਛਦੀ ਗੋਲੀ ਨੂੰ ਕਿ ਉਹਦੀ ਪ੍ਰਸੰਨਤਾ ਦਾ ਰਾਜ਼ ਕੀ, ਮੈਂ ਉਹਦੇ ਤੋਂ ਮਹੱਲ ਵੀ ਖੋਲਿਆ, ਉਹਦੇ ਤੋਂ ਘਰ ਵੀ ਖੋਲਿਆ, ਪਤੀ ਦਾ ਪਿਆਰ ਉਹਦੇ ਦਰਸ਼ਨ ਵੀ ਨਹੀਂ ਕਰਨ ਦਿੰਦੀ, ਪਰ ਅਜੇ ਵੀ ਉਹ ਪ੍ਰਸੰਨ ਕਿਉਂ ਵੇ। ਤੇ ਗੋਲੀ ਨੇ ਇੱਕ ਗੱਲ ਕੀ ਉਹਦੀ ਸਮਝ ਇੰਨੀ ਸੀ, ਕਹਿਣ ਲੱਗੀ ਉਸ ਰਾਣੀ ਦੇ ਕੋਲ ਇੱਕ ਕੀਮਤੀ 9 ਲੱਖਾਂ ਹਾਰ ਹੈ, ਜਿੰਨੀ ਦੇਰ ਤੱਕ ਉਹਦੇ ਕੋਲ ਹਾਰ ਏ ਉਨੀ ਦੇਰ ਤੱਕ ਉਹ ਝੁੱਗੀ ਵਿੱਚ ਰਹਿ ਕੇ ਵੀ ਪ੍ਰਸੰਨ ਏ। ਪਰ ਇਸ ਗੋਲੀ ਨੂੰ ਕੀ ਪਤਾ ਸੀ ਕਿ ਗੱਲ 9 ਲੱਖੇ ਹਾਰ ਦੀ ਨਹੀਂ, ਗੱਲ ਤਾਂ ਅੰਦਰ ਸਾਈਂ ਦੀ ਪ੍ਰੀਤ ਏ, ਸਾਈਂ ਖੋਲਿਆ ਪਰ ਅੰਦਰ ਦੀ ਪ੍ਰੀਤ ਤਾਂ ਨਹੀਂ ਖੋ ਸਕੇਗੀ। ਤੇ ਉਸ ਛੋਟੀ ਨੇ ਗੋਲੀ ਰਾਹੀਂ ਸੁਨੇਹਾ ਭੇਜਿਆ ਕਿ ਕਿਸੇ ਵੀ ਕੀਮਤ ਤੇ ਮੈਨੂੰ ਇਹ 9 ਲੱਖਾਂ ਹਾਰ ਚਾਹੀਦਾ, ਜੇ ਇਹ ਹਾਰ ਮੈਨੂੰ ਮਿਲ ਜਾਏ ਜੋ ਕੀਮਤ ਮੰਗੇਗੀ ਤੈਨੂੰ ਮਿਲ ਜਾਏਗੀ। ਜਦੋਂ ਵੱਡੀ ਤੱਕ ਇਹ ਖਬਰ ਗਈ ਤੇ ਉਹਨੇ ਦੇਖਿਆ ਵੀ ਅੰਦਰ ਉਹਦਾ ਲਾਲਚ ਨਾਲ ਭਰਿਆ ਪਿਆ, ਉਹਨੇ ਇੱਕੋ ਗੱਲ ਕਹੀ, ਕਹਿਣ ਲੱਗੀ 9 ਲੱਖਾਂ ਹਾਰ ਮੈਂ ਦੇ ਦਿਆਂਗੀ, ਪਰ ਇਹਦੇ ਬਦਲੇ ਛੋਟੀ ਨੂੰ ਪੁੱਛ ਲਈ ਕਿ ਮੈਨੂੰ ਦਿਨ ਵਿੱਚ ਇੱਕ ਵਾਰੀ ਮੇਰੇ ਸਾਈਂ ਦੇ ਚਰਨਾਂ ਦੀ ਸੇਵਾ ਕਰਨ ਦਾ ਮੌਕਾ ਦੇ, ਇੱਕ ਵਾਰੀ ਦਰਸ਼ਨ ਕਰਨ ਦਾ ਮੌਕਾ ਦੇ ਦੇ, ਇੱਕ ਵਾਰੀ ਮੈਂ ਉਹਦੇ ਚਰਨ ਪਰਸ ਲਵਾਂ। ਛੋਟੀ ਨੇ 9 ਲੱਖਾਂ ਹਾਰ ਖਰੀਦ ਲਿਆ ਕੇਵਲ ਆਪਣੇ ਸਾਈਂ ਦੇ ਦਰਸ਼ਨ ਵੇਚ ਕੇ, ਉਹ ਵੀ ਦਿਨ ਵਿੱਚ ਇੱਕ ਵਾਰੀ। ਅੱਜ ਕਈ ਮਹੀਨਿਆਂ ਤੋਂ ਬਾਅਦ ਜਦੋਂ ਵੱਡੀ ਰਾਣੀ ਮਹੱਲ ਵਿੱਚ ਪ੍ਰਵੇਸ਼ ਕੀਤੀ ਤੇ ਸਾਈਂ ਦੇ ਚਰਨਾਂ ਵਿੱਚ ਝੁੱਕ ਕੇ ਮੱਥਾ ਟੇਕਿਆ ਤੇ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ, ਕਹਿਣ ਲੱਗੀ ਮਾਲਕਾ ਅੱਜ ਰੋਮ ਰੋਮ ਮੇਰਾ ਤੇਰੇ ਸ਼ੁਕਰ ਵੀ ਜੁੜ ਗਿਆ, ਤੇਰੇ ਦਰਸ਼ਨ ਪ੍ਰਾਪਤ ਹੋ ਗਏ। ਤੇ ਅੱਗੋ ਰਾਜਾ ਮੁਸਕਰਾ ਕੇ ਕਹਿੰਦਾ ਮੇਰਾ ਸ਼ੁਕਰ ਨਹੀਂ, ਸ਼ੁਕਰ ਤਾਂ ਉਹਦਾ ਕਰ ਛੋਟੀ ਦਾ जिन्हें तैनू दर्शना की इजाजत दे दिती। अज तक ओ राणी कदी उच्चा बोली नहीं सी। कहन लगी, मालका तेरा शुक्रता करांगी, जिन्हें कृपा करके दर्शन दिते ओदा अज तो बाद शुक्र नहीं। जेड़ी एक नौ लखे हार दी खातर अपने पति दे दर्शना नू वेच दी पई है, ओदे वर्गी लालची ते स्वार्थी नल मैं कदी कलाम भी नहीं करती। कहन लगी, ओने ता तेरे दर्शन वेचे ने। जदो राजे नू पता लगा के केवल ओ पदार्थों तक सीमित है, अपने पति दे दर्शन भी ओ हार दी खातर वे सकदी है, ते उन्हें एको गल कही। कहन लगे के आज तो बाद छोटी महल तो बार होवेगी, ओनू ओदा हार मुबारक ते तैनू तेरे पति दा प्यार मुबारक। कहन लगे, जदो ओ छोटी महल विचो निकली ते नौ लखे हार नू हाथ नाल तोड़िया ते ओना मोतियां नू अपने पैरां थले लताड़ दी गई, ते ओने फिर एक गल कही जेड़ी भाई चूड़ ने कही। कहन लगी, शाला हार टूटे अद विचों ते तेरे थीवन लाल अजाई। जदो पति दे घरों धक्का मिलिया, उस हार नू ओना मोतियां नू तोड़ के जमीन ते सटिया ते पैरां नाल मसल दी जाए। कहन लगी, शाला हार टूटे अद विचों ते तेरे थीवन लाल अजाई, जे जाना हारी नू हार हरेंदा ता हारे हाथ ना लाई, एक दुहाग बिया मसलत जगदी हो किस नू आस सुनाई, चूड़ा मन वधेंदियां मारी मैं लुटियां बेपरवाही। कह लगी, एक हार दी खातर पति गवा दिता, हुण गल कहानी दी नहीं। भाई चूड़ कहन लगे, गुरु के प्यारे हो, एक ओ ने जेड़े कुल्ली विच रह के भी सिमरन विच भिजे ने ते अंदरों साईं दा प्यार नहीं जान देंदे, ओ कुल्ली वाले भी स्वीकार ने ते दूजे महला विच रह के पदार्थ नू ता पहल देंदे ने, कदी अपने मालक नू नहीं। ताई मेरे गुरु नानक साहब ने जदो पहला शब्द अंकित कीता श्री राग दा, कहन लगे, मेरे स्वामी तू मोती दे घर दे दई, तू कृपा करके धरती हीरिया नाल जड़ी हुई दे दई, तुसी मेहर करियो कि मैनू घर दे अंदर चंदन दा लेपण होया होवे, पर मैं इन्ना कुछ ता लेना है जे तेरी याद तेरा प्रेम हिरदे विचे, जे तेरा प्रेम नहीं ते मैं इन्ना वस्तुआं नू करांगा की। साहब दे अमृत बचन ने के मोती ता मंदर उस रहे, रतनी ता खूहें जड़ाओ, कस्तूर कुंगू अगर चंदन लीप आवे चाओ, पर देखी किते सज्जन नू ना भुला दई, लीप आवे चाओ मत देख भूला विसरे, तेरा चेतना आवे ना। कहन लगे, धरती ता हीरे लाल जड़ती, पलंग लाल जड़ाओ, मोनी मुख मणि सोहे, करे रंग पसाओ, कृपा करी मेरे मालका मत देख भूला विसरे, तेरा चेतना आवे ना। किते मेरे स्वामी तेरी याद हिरदे विचो भुल ना जाए। अज गुरु अर्जुन साहब ने आरंभ विच बख्शिश कीती। कहन लगे, वैसाख तीरन क्यों वांडिया, ओना जीव इस्त्रियां नू ओना मनुखा नू वैसाख दे महीने अंदर तीरज नहीं, जिन्ना प्रेम बिशो। ध्यान दिया जे इत्थे प्रेम दा अर्थ बैरागियां वाला नहीं होवेगा, प्रेम बिशो दर ते जिदे अंदर बैराग दी प्रेम दी होंद ही नहीं, ते धन गुरु अर्जन साहब कहिंदे ने उहदे अंदर नू तीरज किवें। आ बाबा फरीद साहब ने ताई एक बचन कहा सी, कहन लगे, हे वाहिगुरु हे खुदा, जवानी नू हर कोई लोचद, जोबन जेड़ा ए मनुखा जन्म दा इउं कह लो विसर है। कहिंदे ने जे किसे दी जवानी विच मौत हो जाए ते लोग ए ता कहणगे कि मौत आउणी रब दा एक अटल नेम है, पर अजे दे जान दा समा नहीं सी, जवानी नू इन्नी ओ पहल देंदे ने। बाबा फरीद कहिंदे ने, कृपा करी मैनू जोबन तू दिता है, जे जवानी दे अंदर तेरा प्रेम तेरी प्रीत मेरे हिरदे विच नहीं ते मैं उस जवानी नू फूकना है, तेरे प्रेम तो बिना ता जवानी ऐसी है जेड़ा रुख फुल लगन तू पहले सुक जाए। साहब ने उते शब्द वरते, जिन्ना प्रेम बिशो। हजूर कह लगे, जोबन जांदे ना डरा जे शह प्रीत ना जाए, कि मेरे हिरदे विच तेरी प्रीत बनी रहे। जोबन जांदे ना डरा ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿੱਤੀ ਜੋਬਨ ਪ੍ਰੀਤ ਬਿਣ ਸੁੱਖ ਗਏ ਕੁਮਲਾਏ। ਕਿਤਨੀਆਂ ਜਵਾਨੀਆਂ ਤੇਰੇ ਪ੍ਰੇਮ ਤੋਂ ਬਿਨਾਂ ਸੁੱਕ ਗਈਆਂ। ਉਹਨਾਂ ਨੇ ਦੂਸਰਾ ਬਚਨ ਜਿਹੜਾ ਕੀਤਾ ਹੈ ਨਾ, ਅਕਸਰ ਅਸੀਂ ਪੜ੍ਹਨੇ ਹਾਂ ਜਦੋਂ ਬਿਰਹਾ ਦੀ ਗੱਲ ਚੱਲੇ ਤੇ ਬਾਬੇ ਫਰੀਦ ਦੇ ਸ਼ਲੋਕ ਨੂੰ ਹਰ ਕੋਈ ਸੱਜਣ ਸੁਣਾਉਂਦਾ ਕਿ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਨ ਮਸ਼ਾਨ। ਹੁਣ ਮਸ਼ਾਨ ਦਾ ਅਰਥ ਜਿੱਥੇ ਮੁਰਦੇ ਫੂਕੇ ਜਾਂਦੇ ਨੇ। ਚੇਤੇ ਰੱਖਿਓ ਦੋ ਸ਼ਬਦ ਵਰਤੇ ਨੇ, ਬਿਰਹਾ ਨੂੰ ਸੁਲਤਾਨ ਕਿਹਾ ਤੇ ਜਿਹਦੇ ਅੰਦਰ ਪ੍ਰੇਮ ਵਿਛੋਵੇ ਉਹਨੂੰ ਮਸ਼ਾਨ ਕਿਹਾ। ਕਦੀ ਤੱਕਣਾ ਕਿ ਬਿਰਹਾ ਸੁਲਤਾਨ ਹੈ ਤੇ ਜਿਹਦੇ ਅੰਦਰ ਪਿਆਰ ਨਹੀਂ ਪ੍ਰੇਮ ਨਹੀਂ ਉਹ ਸ਼ਮਸ਼ਾਨ ਹੈ। ਇਹਦਾ ਕਾਰਨ ਕੀ? ਸੁਲਤਾਨ ਅੱਗੇ ਤਾਂ ਲੋਕ ਝੁਕਦੇ ਨੇ ਪਰ ਸ਼ਮਸ਼ਾਨ ਤੋਂ ਲੋਕ ਨਫ਼ਰਤ ਕਰਕੇ ਕੂਹਾਂ ਦੂਰ ਚਲੇ ਜਾਂਦੇ। ਕਹਿੰਦੇ ਨੇ ਖੇ ਮੇਰੇ ਮਾਲਕ ਉੱਥੇ ਕੇਵਲ ਮੁਰਦੇ ਸਾੜੇ ਜਾਂਦੇ ਨੇ ਤੇ ਸੁਲਤਾਨ ਹੋਵੇ ਜਿਹਦੇ ਘਰ ਦੇ ਅੰਦਰ ਗਰੀਬਾਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਨੇ। ਬਿਰਹਾ ਸੁਲਤਾਨ ਦੀ ਤਰ੍ਹਾਂ ਜਿਹਦੇ ਅੰਦਰ ਬਿਰਹਾ ਪੈਦਾ ਹੋ ਜਾਏ ਉਹ ਸਤਿਕਾਰ ਯੋਗ ਏ ਤੇ ਜਿਹਦੇ ਅੰਦਰ ਸਾਈਂ ਦਾ ਪ੍ਰੇਮ ਨਹੀਂ ਬਾਬਾ ਫਰੀਦ ਕਹਿੰਦੇ ਨੇ ਉਸ ਵਿੱਚ ਤੇ ਕਬਰ ਸਥਾਨ ਵਿੱਚ ਫਰਕ ਕੀ? ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਵਿਸ਼ਾਨ। ਇਹ ਮੇਰੇ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵੈਸਾਖ ਧੀਰਨ ਕਿਉਂ ਵਾਂਡੀਆਂ। ਵੈਸਾਖ ਦੇ ਮਹੀਨੇ ਵਿੱਚ ਉਹਨਾਂ ਜੀਵ ਇਸਤਰੀਆਂ ਨੂੰ ਧੀਰਜ ਨਹੀਂ ਜਿਹੜੀਆਂ ਸਾਈਂ ਦੇ ਚਰਨਾਂ ਤੋਂ ਵਾਂਝੀਆਂ ਨੇ। ਜਿੰਨਾ ਪ੍ਰੇਮ ਵਿਛੋ ਜਿਨ੍ਹਾਂ ਦੇ ਅੰਦਰ ਪਿਆਰੇ ਦਾ ਵਿਛੋੜਾ ਹੈ ਅੰਦਰ ਪ੍ਰੇਮ ਨਹੀਂ। ਹਜ਼ੂਰ ਕਹਿ ਲੱਗੇ ਹਰ ਸਾਜਨ ਪੁਰਖ ਵਿਸਾਰ ਕਹਿ। ਧਿਆਨ ਦਿਆ ਜੇ ਹਰੀ ਸੱਜਣ ਨੂੰ ਵਿਸਾਰ ਕਹਿ ਭੁਲਾ ਕੇ ਲੱਗੀ ਮਾਇਆ ਧੋ। ਉਹਨਾਂ ਦੇ ਅੰਦਰ ਜੇ ਖਿੱਚ ਹੈ ਤੇ ਕੇਵਲ ਮਾਇਆ ਦੇ ਧੰਦੇ ਦੀਏ ਉਹਨਾਂ ਨੂੰ ਸੱਜਣ ਮਾਲਕ ਕਦੀ ਚੇਤੇ ਆਉਂਦਾ ਨਹੀਂ। ਪਰ ਸਾਹਿਬ ਕਹਿੰਦੇ ਸ਼ਾਇਦ ਇਹਨਾਂ ਨੂੰ ਪਤਾ ਨਹੀਂ। ਹਰ ਸੱਜਣ ਸੱਜਣ ਦੁਨੀਆਂ ਵਿੱਚ ਬੜੇ ਜੇ ਧਿਆਨ ਦਿਆ ਜੇ ਹਰੀ ਸੱਜਣ ਇੱਕ ਹੋਵੇ ਜਿਹਦੇ ਵਿੱਚ ਤੇ ਦੁਨੀਆਂ ਦੇ ਸੱਜਣਾਂ ਵਿੱਚ ਅੰਤਰ ਹੈ। ਜਿਨ੍ਹਾਂ ਨੂੰ ਆਪਾਂ ਸੱਜਣ ਕਹਿੰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਸੀ। ਕਹਿਣ ਲੱਗੇ ਜਿਹੜੇ ਦੁਨੀਆਂ ਦੇ ਸੱਜਣ ਨੇ ਇਹਨਾਂ ਵਿੱਚ ਤੇ ਹਰੀ ਸੱਜਣ ਵਿੱਚ ਅੰਤਰ ਹੈ। ਪੁੱਛਿਆ ਮਾਲਕ ਕੀ? ਕਹਿਣ ਲੱਗੇ ਦੁਨੀਆਂ ਦੇ ਸੱਜਣ ਜ਼ਬਾਨ ਨਾਲ ਆਪਣੇ ਲੱਗਦੇ ਨੇ ਪਰ ਜਦੋਂ ਕਿਤੇ ਸਮਾਂ ਪਰਖਣ ਦਾ ਆਵੇ ਤੇ ਇੰਜ ਲੱਗਦਾ ਮਣਾ ਐਵੇਂ ਤੂੰ ਧੋਖਾ ਹੀ ਖਾ ਗਿਆ। ਸਾਹਿਬ ਨੇ ਦੋ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਕਿ ਕਾਂਸੀ ਦਾ ਬਰਤਨ ਕਹਿਣ ਦਾ ਭਾਂਡਾ ਕਦੀ ਦੇਖਿਓ ਚਮਕਦਾ ਬੜਾ। ਕਾਂਸੀ ਦੇ ਬਰਤਨ ਆਪਾਂ ਪਿੰਡਾਂ ਥਾਵਾਂ ਤੇ ਵਰਤਦੇ ਆ, ਧੁੱਪ ਹੋਵੇ ਤੇ ਉਸ ਭਾਂਡੇ ਦੀ ਚਮਕ ਬੜੀ ਏ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਦੀ ਉਸ ਭਾਂਡੇ ਨੂੰ ਨੇੜੇ ਹੋ ਕੇ ਤੱਕੀ, ਉਸ ਭਾਂਡੇ ਵਿੱਚ ਆਪਣੀਆਂ ਹੱਥ ਆਪਣੀਆਂ ਉਂਗਲਾਂ ਫੇਰ ਕੇ ਕਸਾ ਕੇ ਦੇਖੀ ਕਿ ਉਸ ਭਾਂਡੇ ਦੇ ਕੰਡਿਆਂ ਵਿੱਚੋਂ ਤੇਰੇ ਹੱਥਾਂ ਦੀਆਂ ਉਂਗਲਾਂ ਨੂੰ ਕਾਲਕ ਲੱਗ ਜਾਏਗੀ। ਸਿਰਫ ਇੱਕ ਉਦਾਹਰਨ ਨੇ। ਕਹਿਣ ਲੱਗੇ ਕਿ ਭਾਂਡਾ ਕਹਿਣ ਦਾ ਦੂਰੋਂ ਚਮਕਦਾ ਜ਼ਰੂਰ ਏ ਪਰ ਜਿੱਦਣ ਹੱਥ ਨਾਲ ਵਰਤ ਕੇ ਤੱਕੇਗਾ ਹੱਥਾਂ ਨੂੰ ਕਾਲਿਆਂ ਕਰੇਗਾ। ਜਿਨ੍ਹਾਂ ਨੂੰ ਤੂੰ ਸੱਜਣ ਕਹਿੰਦਾ ਮਣਾ ਚਮਕਦੇ ਜ਼ਰੂਰ ਨੇ ਦੂਰੋਂ ਕਿ ਅਸੀਂ ਤੇਰੇ ਹਾਂ ਪਰ ਜਿੱਦਣ ਕਿਤੇ ਮੌਕਾ ਬਣ ਗਿਆ ਤੇ ਅੰਦਰ ਮਨ ਦੇ ਕੇਵਲ ਤੇਰੇ ਲਈ ਕਾਲਕ ਹੋਵੇਗੀ ਤੇਰੇ ਲਈ ਪਿਆਰ ਨਹੀਂ। ਸਾਹਿਬ ਨੇ ਬਚਨ ਕੀਤੇ ਕਹਿਣ ਲੱਗੇ ਉੱਜਲ ਕਿਹਾ ਚਿਲਕਣਾ ਹਰ ਸਾਜਨ ਪੁਰਖ ਵਿਸਾਰ ਕਹਿ। ਕਿਹੋ ਜਿਹਾ ਸੱਜਣੇ ਉਹ ਅੱਗੇ ਅਰਜ਼ ਕਰਨ? ਕਹਿਣ ਲੱਗੇ ਉੱਜਲ ਕਿਹਾ ਚਿਲਕਣਾ ਘੁੱਟ ਮਕਾਲੜੀ ਮਸ ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਜੇ ਸੈਂਕੜੇ ਵਾਰੀ ਧੋਵਾਂ ਤੇ ਉਹਦੀ ਕਾਲਖ ਨਹੀਂ ਜਾਂਦੀ। ਸਾਹਿਬ ਨੇ ਨਾਲ ਬਚਨ ਕੀਤਾ ਕਹਿਣ ਲੱਗੇ ਸਿਮਲ ਰੁੱਖ ਸਰੀਰ ਮੈਜਨ ਦੇਖ ਭੁਲੰਨ। ਹੁਣ ਸਿਮਲ ਦਾ ਰੁੱਖ ਕਿੰਨਾ ਕੁ ਸੋਹਣਾ ਉੱਚਾ ਲੱਗਦਾ। ਕਹਿੰਦੇ ਨੇ ਪੰਛੀ ਮਤ ਆਸ ਕਰਕੇ ਆਵੀ ਕਿ ਇਹ ਉੱਚਾ ਰੁੱਖ ਹੁੰਦਿਆਂ ਮੈਨੂੰ ਕਿਸੇ ਖੁਰਾਕ ਦੀ ਜ਼ਰੂਰਤ ਨਹੀਂ। ਕਹਿਣ ਲੱਗੇ ਰੁੱਖ ਉੱਚਾ ਹੈ ਫਲ ਬੜੇ ਸੋਹਣੇ ਲੱਗਦੇ ਨੇ ਪਰ ਜਿੱਦਣ ਆਪਣੇ ਪੇਟ ਦੀ ਭੁੱਖ ਦੂਰ ਕਰੇਗਾ ਸੱਜਣਾ ਉਦਣ ਕੇਵਲ ਫੋਕਾ ਰੂਹ ਨਿਕਲੇਗਾ। ਉਹਦੇ ਵਿੱਚੋਂ ਰਸ ਨਹੀਂ ਨਿਕਲਣਾ ਜਿਹੜਾ ਤੇਰੀ ਤ੍ਰਿਪਤੀ ਕਰ ਸਕੇ। ਜਿਨ੍ਹਾਂ ਨੂੰ ਤੂੰ ਸੱਜਣ ਕਹਿੰਦਾ ਇਹ ਸਿੰਬਲ ਦੇ ਰੁੱਖ ਦੀ ਤਰ੍ਹਾਂ ਆਪਣੇ ਲੱਗਦੇ ਨੇ ਤੇ ਉਹਨਾਂ ਦੀ ਦੌਲਤ ਉਹਨਾਂ ਦੇ ਘਰ ਤੇ ਝੂਠਾ ਮਾਣ ਨਾ ਕਰੀ। ਜਿੱਦਣ ਤੈਨੂੰ ਲੋੜ ਪੈ ਗਈ ਤੇਰੇ ਪੱਲੇ ਉਹਨਾਂ ਨੇ ਕੁਝ ਵੀ ਨਹੀਂ ਉਪਾ। फिर वो सज्जन नूं क्यों भुलाना जिन्हें सज्जन तेरे नाल तुरना। साहब कह लगे सिमल रुक शरीर मैं मैजन देख भुलन से फल कामना आमनी ते गुण मैं तन हन। ते महाराज फिर हरी सज्जन केड़ा ते तन। गुरु ग्रंथ साहब कह लगे सज्जन शेई नाल मैं चल दिया नाल चलन। सज्जन ता होवे जेड़ा इस शरीर दे त्यागन तो बाद भी नाल तुरे। ते प्यारियो ओ सज्जन केवल गुरु परमेश्वर जे दुहाई रब दी उस तो बिना नाम तो बिना कोई सज्जन नहीं जेड़ा इन्ना दावा करके कहे भी जिथे तेरा लेखा पुछया जांदा उथे मैं जाऊंगा। ए सज्जन किवें तुरनगे। खजूर कहन लगे सज्जन सही नाल मैं चल दिया नाल चलन जिथे लेखा मंगी है तिथे खड़े दिशन। इस करके सज्जना तू उस हरी सज्जन नू विसार दिता। साजन पुरख विसार कह पुरख दा अर्थ इथे आपा करांगे हर साजन पुरख। पुरख दा अर्थ ते सर्व व्यापक जिहड़ा हर थां ते रमे। विसार कह उनू भुला के लगी माया तोह ओनू भुला के माया दी धो विच माया विच खच धोया। ते साहब कह लगे पुत्र कलत्तर ना संग धना। पुत्र दर ते इस्त्री वाहगुरु पुत्र दा अर्थ आपां सुत करने कलुत कलत्तर दर ते इस्त्री। पुत्र कलत्तर ना संग धना ते ना जेड़ी दौलत तू इकट्ठी कीती है कोई तेरे नाल नहीं। हर अविनाशी ओ जिस हरी सज्जन दे प्रेम तो तेरा किरदा सुनया है जिस हरी सज्जन नू तू विसारिया ओदे तो बिना ना पुत्र ना इस्त्री ना दौलत कोई भी तेरे नाल निबड़ वाला नहीं। साहब जियो के कारण खजूर ने फिर अमृत बचन कहे। कदी गुरु नानक साहब जी दा तिलंग राग दा शब्द पढ़ियो। ए शब्द सारा फारसी विच तन। गुरु नानक साहब दे शब्द दे अर्थ कदी करिए देखो भावा। ए सज्जन कहिंदे ने विद्वान के जदों मौलवी गुरु साहब दे कोल आए हजूर बोलदे नहीं। कहिंदे ने इन्ने शब्द कह सन या नानक खुदाए दे वास्ते कुछ बोल तां सही रब दे वास्ते कुछ बोल। ते साहब ने नेत्र खोल के एक शब्द किया सी कहन लगे यख अर्ज गुफ्तम पेश तो दर गोश उन करतार। यख फारसी विच आपां कहिंदे आ एक अर्जदार ते बेनती। अर्ज कर रहा मैं कि पुत्र कलत्तर ना संग धना। कह लगे मौलवी मैं अपने अल्लाह दे चरणा विच अपने परवरगार दे चरणा विच एक अर्ज करन आया ते मैं उन्हूं कहना मेरी कन्न दे के अरदास सुनी। यक अर्ज गुफ्तम पेश तो दर गोश कुन करतार हक्का कबीर करीम तू बेऐब परवरगार। हे मेरे अल्लाह तू बेऐब है तेनू कोई ऐब नहीं। तू हकदार ते साचे कबीर दर ते तू सब तो वड्डा है। ते करीम फारसी विच कहिंदे ने जिहड़ा रहमता करन वाला हका कबीर करीम तू बेऐब परवदगार। ते पुछया भी केड़ी अर्ज करन आयो। कहन लगे दुनिया मुकामे फानी तहकीक दिल दानी मम सर मुवे अजराइल ग्रह तै दिल खेच ना दानी। कहिंदे ने के मेरे वाहिगुरु इस दिल नू समझ नहीं लगदी पई। दुनिया ओ टिकाणा जिन्हें एक दिन बिनस जाना। दुनिया मुकामे फानी फानी दर ते नाश हो जाए। कहिंदे इस दिल नू समझ नहीं पैंदी मम सर मुवे इजराइल ग्रफ्त है। मम सर मेरे सिर दे केशां नू मुवे दा अर्थ इथे केश है। भाई साहब भाई नंद लाल होरा ने एक शब्द वरत्या कि दुईं दुनिया दर कमंदे आपुरी रखसार मां हर दो आलम कीमते यक तार मुवे यार मां। मुवे दा अर्थ फारसी विच कहिंदे ने केशां। कहन लगे मम सर मुवे इजराइल ग्रफ्त है मेरे सिर दे केसा नू घुट के मौत ने पकड़िया। दिल खेच ना दानी पर इस दिल नू समझ नहीं पाई। अगे तवज्जो दियो मौलवी ने एक शब्द वरते कहन लगे नानक जी तुहानू पता है कि तुसी तुहाडी अजे उम्र की। कहन लगे मैनू पता है भी इस शरीर विच हुंदिया मेरी उम्र जितनी है। कहिंदे नाले इहो जिहियां वैराग दियां गल्लां तेरे वर्गा बच्चा करे। शायद पुछदे ने क्यों। कहिंदा अखां खोल के देख तेरे पिता दी इस शहर विच चलदी तेरे कोल तेनू जन्म देण वाली मां है। तेरे घर अंदर नौकर चाकर तेरे चाचे तेरी बिरादरी कोल है तेरे अंदर बैराग क्यों। उत्थे धन गुरु नानक साहब ने एक अमृत बचन क्या कहन लगे नहीं मौलवी जन पिसर पदर बिरादरां पुत्र कलत्तर ना संग तना। कहन लगे जन दा अर्थ इस्त्री
ਉੱਥੇ ਜਨ ਦਾ ਅਰਥ ਸੇਵਕ ਨਹੀਂ, ਫਾਰਸੀ ਵੀ ਸ਼ਬਦ ਹੈ ਜਨ, ਪਿਸਰ ਦਾ ਅਰਥ ਹੈ ਪੁੱਤਰ, ਪਦਰ ਦਾ ਅਰਥ ਹੈ ਬਾਪੂ ਪਿਤਾ, ਤੇ ਬਿਰਾਦਰ ਦਾ ਅਰਥ ਹੈ ਭਰਾ। ਕਹਿਣ ਲੱਗੇ ਸੁਣ ਮੌਲਵੀ, ਭਾਵੇਂ ਇਸਤਰੀ ਏ ਭਾਵੇਂ ਪੁੱਤਰ ਏ ਤੇ ਭਾਵੇਂ ਸ਼ੱਕੇ ਭਰਾ ਨੇ, ਜਦੋਂ ਮਨੁੱਖ ਜ਼ਮੀਨ ਤੇ ਡਿੱਗਦਾ ਮੌਤ ਆਉਂਦੀ ਏ, ਇਹਨਾਂ ਵਿੱਚੋਂ ਕੋਈ ਬਾਂਹ ਪਕੜ ਕੇ ਇਹ ਨਹੀਂ ਕਹਿੰਦਾ ਕਿ ਅਸੀਂ ਤੇਰੀ ਥਾਂ ਤੇ ਮਰਨ ਨੂੰ ਤਿਆਰ ਆ। ਮੌਲਵੀ, ਮੌਤ ਤਾਂ ਹਰ ਇੱਕ ਬੰਦੇ ਨੂੰ ਆਪਣੀ ਆ ਮਰਨਾ ਪਏਗਾ, ਉਹਦੀ ਥਾਂ ਕਦੀ ਕੋਈ ਮਰਿਆ ਤੱਕੀ? ਜਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਆਖਰ ਵਿਅਕਤਮ ਕਸ ਨਾ ਦਰਦ ਚੂ ਸਵਦ ਤਕਬੀਰ। ਕਹਿੰਦੇ ਨੇ ਜਦੋਂ ਡਿੱਗਾ ਕੋਈ ਐਸਾ ਨਹੀਂ ਜਿਹੜਾ ਮੇਰਾ ਸਾਥ ਦੇ। ਹਜ਼ੂਰ ਗੁਰੂ ਅਰਜਨ ਦੇਵ ਕਹਿੰਦੇ ਨੇ ਖਰੀ ਸੱਜਣ ਨੂੰ ਵਿਸਾਰ ਦਿੱਤਾ ਈ, ਮਾਇਆ ਦੇ ਧੋਖੇ ਵਿੱਚ ਪੈ ਗਿਆ, ਪਰ ਪੁੱਤਰ ਕਲੱਤਰ ਨਾ ਸੰਗ ਧਨਾ, ਇਹਨਾਂ ਵਿੱਚੋਂ ਕੋਈ ਤੇਰਾ ਨਹੀਂ, ਹਰ ਅਵਨਾਸ਼ੀ ਉਹ, ਜੇ ਕੋਈ ਤੇਰਾ ਹੈ ਤਾਂ ਉਹ ਸੱਜਣ ਜਿਨੇ ਕਦੀ ਨਾਸ਼ ਨਹੀਂ ਹੋਣਾ। ਸਾਹਿਬ ਕਹਿਣ ਲੱਗੇ ਪਲਚ 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 ਸ਼ਬਦ ਆਇਆ, ਪਲਚ ਦਾ ਅਰਥ ਹੁੰਦਾ ਵਿੱਚ ਖਚ ਧੋਣਾ। ਸਾਹਿਬ ਕਹਿਣ ਲੱਗੇ ਪਲਚ ਪਲਚ ਸਗਲੀ ਮੂਈ, ਝੂਠਾ ਧੰਦਾ ਹੈ ਮੋਹ। ਕਹਿੰਦੇ ਨੇ ਸਾਰੀ ਦੁਨੀਆ ਪਲਚ ਪਲਚ ਕੇ ਇਸ ਝੂਠੇ ਧੰਦੇ ਵਿੱਚ, ਇਸ ਮੋਹ ਵਿੱਚ ਖਚਤ ਹੋ ਗਈ ਹੈ। ਸਾਹਿਬ ਕਹਿਣ ਲੱਗੇ ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਆਂ ਹੈ ਖੋਏ, ਇੱਕ ਸਹਾਰ ਕੇ ਨਾਮ ਬਿਨ, ਇੱਕ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਅੱਗੇ ਲਈਆਂ ਖੋਏ। ਜਦੋਂ ਤੂੰ ਇੱਥੇ ਤੁਰਨਾ ਪਿਆਰਿਆ, ਨਾਮ ਤੋਂ ਬਿਨਾਂ ਤੇਰੇ ਨਾਲ ਕੋਈ ਜਾਣਾ ਨਹੀਂ, ਬਾਕੀ ਸਭ ਕੁਝ ਇੱਥੇ ਰਹਿ ਜਾਣਾ। ਪੁਰਾਣੇ ਜਿਹੜੇ ਕਮਾਈ ਵਾਲੇ ਕਦੀ ਗੁਰਮੁਖ ਸਨ ਨਾ, ਉਹਨਾਂ ਨੇ ਹਰ ਇੱਕ ਚੀਜ਼ ਵਿੱਚੋਂ ਕੋਈ ਨਾ ਕੋਈ ਗੁਣ ਲਿਆ। ਜੇ ਸ਼ਹਿਰਾਂ ਦੇ ਨਾਂ ਆਏ ਤੇ ਰਮਜ਼ ਪਾਉਣ ਵਾਲਿਆਂ, ਬੁਝਾਰਤ ਪਾਉਣ ਵਾਲਿਆਂ ਨੇ ਸ਼ਹਿਰਾਂ ਦੇ ਨਾਵਾਂ ਵਿੱਚੋਂ ਵੀ ਕੁਝ ਨਾ ਕੁਝ ਸਿੱਖਿਆ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ ਆ, ਜ਼ਮੀਨ ਤੇ ਦੱਬ ਪਈ ਤੇ ਉਹਨਾਂ ਨੇ ਪਈ ਹੋਈ ਦੱਬ ਤੋਂ ਵੀ ਕੁਝ ਸਿੱਖਿਆ ਲੈ ਲਈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੜ੍ਹਨੇ ਆ, ਜੇ ਕਿਤੇ ਖੇਤ ਦੇ ਅੰਦਰ ਆਮ ਬਨੌਟੀ ਇੱਕ ਬੰਦਾ ਬਣਾ ਕੇ ਖਿਲਾ ਰਿਹਾ ਤੇ ਸਾਹਿਬ ਨੇ ਉਹਦੇ ਵਿੱਚੋਂ ਵੀ ਸਿੱਖਿਆ ਦੇ ਦਿੱਤੀ। ਤੇ ਪੁਰਾਣੇ ਜਿਹੜੇ ਲੋਕ ਸਨ ਉਹ ਸ਼ਹਿਰਾਂ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ ਜਿਹੜੇ ਅੱਖਰ ਮਿਲਣੇ ਤੇ ਉਹਨਾਂ ਵਿੱਚੋਂ ਕੋਈ ਨਾ ਕੋਈ ਗੁਣ ਲੈਣਾ। ਅਰਜ਼ ਕਰ ਰਿਹਾ ਵਾਂ, ਇੱਕ ਨਾਮ ਤੋਂ ਬਿਨਾਂ ਸਭ ਕੁਝ ਖੋਇਆ ਜਾਂਦਾ। ਇੱਕ ਗੁਰਮੁਖ ਹੋਏ ਨੇ ਵਿਦਵਾਨ, ਸ਼੍ਰੀ ਭਗਤ ਰਾਮ ਦਿੱਤਾ ਜੀ, ਉਹਨਾਂ ਨੇ ਕੁਝ ਕੁ ਸ਼ਹਿਰਾਂ ਦੀ ਗਿਣਤੀ ਕੀਤੀ ਤੇ ਗਿਣਤੀ ਕਰਕੇ ਉਹਨਾਂ ਨੇ ਉਪਦੇਸ਼ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਨ ਲਈ ਕਿਹਾ। ਤੇ ਇੱਕ ਕਵਿਤ ਉਹਨਾਂ ਨੇ ਉਚਾਰਿਆ ਤੇ ਉਹ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਉਹ ਕਹਿੰਦੇ ਨੇ, ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ। ਇਹ ਸਾਰੇ ਸ਼ਹਿਰ ਹਿੰਦੁਸਤਾਨ ਦੇ ਨੇ ਤੇ ਕਦੀ ਤੱਕ ਉਸ ਬਾਬੇ ਦੀ ਸਮਝਾਉਣ ਦਾ ਤਰੀਕਾ ਕੀ। ਉਹ ਕਹਿੰਦਾ, ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਕਈ, ਆਗਰੇ ਕੀ ਖੇਪ ਤੋਂ ਇਹ ਕਛੂ ਨਾ ਚਲਾਈ ਹੈ। ਪੂਰਬ ਤੇ ਪੱਛਮ ਦੋ ਦਿਸ਼ਾਵਾਂ ਨੇ, ਆਗਰਾ ਇੱਕ ਸ਼ਹਿਰ ਹੈ ਹਿੰਦੁਸਤਾਨ ਵਿੱਚ ਜਿੱਥੇ ਤਾਜ ਮਹਿਲ। ਕਹਿੰਦਾ, ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ, ਆਗਰੇ ਕੀ ਖੇਪ ਤੋਂ ਇਹ ਕਛੂ ਨਾ ਚਲਾਈ ਹੈ। ਦਿੱਲੀ ਕੇ ਦਲਾਲੋ ਤੇਰਾ ਸੌਦਾ ਹੀ ਵਿਗਾੜ ਦੀਆ, ਜਗਾਦਰੀ ਕੀ ਲੂਟ ਪਟਿਆਲੇ ਮਾਂਝ ਪਾਈ ਹੈ। ਕਹਿਣ ਲੱਗੇ, ਸੰਗ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ। ਲਾਹੌਰ ਆ ਪੰਜਾਬ ਦਾ ਸ਼ਹਿਰ ਹੈ ਹੁਣ ਪਾਕਿਸਤਾਨ ਵਿੱਚ। ਸੰਗ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ, ਛੋੜ ਵੈਰੋ ਵਾਲ ਚਿੱਤ ਅੰਮ੍ਰਿਤਸਰ ਲਾਈ ਹੈ। ਨਾਭੇ ਕੇ ਜੋ ਲੋਕ ਸੋ ਤੋਂ ਸਦਾ ਹੀ ਪੁਕਾਰ ਤੇ ਹੈ, ਸਹਾਰਨ ਕੇ ਰਸਤੇ ਹਰ ਦੁਆਰ ਜੀ ਕੋ ਜਾਈ ਹੈ। ਹੁਣ ਸਾਰੇ ਸ਼ਹਿਰਾਂ ਦੇ ਨਾਂ ਨੇ, ਲਾਹੌਰ ਕਹਿ ਲਓ, ਨਾਭਾ ਕਹਿ ਲਓ, ਸਹਾਰਨ ਕਹਿ ਲਓ, ਪਟਿਆਲਾ ਕਹਿ ਲਓ, ਜਗਾਦਰੀ ਕਹਿ ਲਓ। ਤਾਂ ਉਹ ਸੱਜਣ ਨੇ ਗੱਲ ਬੜੀ ਸੋਹਣੀ ਕੀਤੀ, ਕਹਿੰਦਾ, ਬੰਦਿਆ ਬਸ ਇਹਨਾਂ ਸ਼ਹਿਰਾਂ ਚੋਂ ਲੰਘਦੇ ਕੋਈ ਸਿੱਖ ਲੈ। ਉਹ ਕਹਿੰਦਾ, ਪੂਰਬ ਕੀ ਕਮਾਈ, ਪੂਰਬ ਦੀ ਕਮਾਈ ਦਾ ਅਰਥ ਹੈ ਜਿਹੜੀ ਤੂੰ ਪਹਿਲੇ ਜਨਮ ਵਿੱਚ ਕੁਝ ਘਾਲਣਾ ਘਾਲੀ ਸੀ ਉਹ ਮਨੁੱਖਾਂ ਦੇ ਹੀ ਮਿਲ ਗਈ। ਇਹ ਸਮਝ ਲੈ ਤੇਰੇ ਤੇ ਰੱਬ ਨੇ ਰਹਿਮਤ ਕੀਤੀ। ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਕਾਈ, ਪੱਛਮ ਦਰ ਤੇ ਇਹ ਸਮੇਂ ਜੋ ਤੈਨੂੰ ਪਿੱਛੋਂ ਮਿਲੇ, ਪੂਰਬਲੀ ਕਮਾਈ ਕਰਕੇ ਕੁਝ ਤੈਨੂੰ ਰਾਜ ਭਾਗ ਸੁੱਖ ਮਿਲਿਆ ਹੈ। ਸੱਜਣਾ ਉਹ ਤੂੰ ਹੁਣ ਖਾਲੀ ਏ, ਪਰ ਆਗਰੇ ਕੀ ਖੇਪ, ਸ਼ਹਿਰ ਆਗਰੇ, ਪਰ ਆਗਰੇ ਦੇ ਅਰਥ ਉਹ ਕਰਦਾ ਕਿ ਜਦੋਂ ਤੂੰ ਇਸ ਧਰਤੀ ਨੂੰ ਛੱਡ ਕੇ ਅੱਗੇ ਜਾਣਾ, ਆਗਰੇ ਦਰ ਤੇ ਕੁਝ ਅੱਗੇ ਵਾਸਤੇ ਵੀ ਕਮਾਏ ਜਾਂ ਉਹੀ ਖਾਈ ਜਾਂਦਾ ਜਿਹੜਾ ਪਿਛਲਾ। ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ, ਆਗਰੇ ਕੀ ਖੇਪ ਕਛੂ ਤੋਈ ਨੇ ਚਲਾਈ ਹੈ। ਅੱਗੇ ਵਾਸਤੇ ਕੁਝ ਖੇਪ ਕੋਈ ਵਪਾਰ ਕੀਤੇ। ਉਹ ਫਿਰ ਕਹਿੰਦਾ, ਦਿੱਲੀ ਕੇ ਦਲਾਲੋਂ ਤੇਰਾ ਸੌਦਾ ਹੀ ਵਿਗਾੜ ਦਿਆ। दिल्ली आपां हिंदुस्तान की कैपिटल है पर इत्थे उह दिल्ली दर्द करदा दिल कहिंदा दिल दे जिहड़े दलाल ने कि इस देही अंदर पंच चोर वसै काम क्रोध लो मुहंकारा जिहड़े तेरे दिल की दलाली करन वाले ने उन्हां तेरा सौदा कोई सिरे चढ़न नहीं दिता जे किते नाम भी जुड़ना ते काम ने तेनू तोड़िया क्रोध ने तोड़िया मोह ने तोड़िया हंकार ने तोड़िया सजना जिन्हां नूं तू दिली दलाल बनाई बैठा ये कदी सौदा तेरा सिरे नहीं उचड़न देंदे दिल्ली के दलालों तेरा सौदा ही बिगाड़ दिया जगादरी की लूट पटियाले मांझ पाई गए जगादरी शहर है हरियाणे का कहन लगे जगादरी जेड़ी जग दी धरती ते तू कमाया जो चार टके कमाए पटियाले शहर है पंजाब दा पटियाले दर्द करदा पेट रूपी आला पहला आपा आले विच कोई चीजा टिकाणियां कहन लगे दुनिया दी जो लुट कसुट सी सारी इस पेट दे आले विच खपा दित्ती खा ही गया है ना कुछ कमाया ते नहीं ना जो दुनिया दा सी ओ केवल पेट राही बर्बाद कह लगा जगादरी की लूट पटियाले मांझ पाई है नाल उन्हें शब्द वरते कह लगे संघ के जो साथी सो तो सदा ही लाहौर बोलना है कहने जेड़े तेरे घर दे साथी ने ना लाहौर दर तो करदा लिया वल तू बार कर दे छोड़ वैरो वाल चित अमृत सर लाई है अंदर दे वल कढ के ना चित नू नाम रूपी अमृत सरोवर विच जोड़ फिर अखीर ते कहिंदा नाभे के जो लोग नाभा एक शहर है साडे पंजाब दा पर उहदे अर्थ करदा ना भय कि जिन्ना अंदर भय नहीं परमेश्वर दे प्यारे संत जन जिन्हां ने निरभाउ नू जपया ओ तां दुहाइयां देंदे पए ने कि नाभे के जो लोग सो तो सदा ही पुकारते हैं सहारन सहारन शहर है पर इत्थे सहारन दा अर्थ जर लैणा कहन लगे जिन्हां ने रब नू जपया जमा दा भय नहीं ओह पुकार पुकार के कहिंदे ने कि जे निम्रता रखेगा ना सहारन के रस्ते हर द्वार जी को जाई है एक निम्रता ओ रस्ता है जिहड़ा तेनू खरीदे दरवाजे अगे लै जाएगा खजूर कहन लगे सजना के देख के पलच पलच सगली मुई झूठा धंदा वो ते इक सहार कै नाम बिन अगै लईए खोए एक नाम तो बिना उस दर ते तेरी कोई होर पे जानी नहीं उथे अगे ता जिन्ना खोने ही खोना है कबीर साहब दा बचन कदी पढ़ियो कहन लगे ज्यों मधमाखी त्यों सठोर रस जोर जोर धन किया मरती बार लिहो लिहो करिया भूत रहन क्यों दिया हजूर कहन लगे इक सहार के नाम बिन अगे लईए खोए दयो दयो दर ते वाहिगुरु विसारग गुचना कहिंदे ने उस मालक नूं भुला के वगुचना दर ते खवार ही कौण है प्रभ बिन अवर ना कोए उस परमेश्वर तो बिना होर कोई नहीं जिहड़ा नाल तुरे साहब कहन लगे प्रीतम चरनी जो लगे जेड़े मेरे प्यारे वाहिगुरु जी दे चरणा विच जुड़ गए टिक गए तिन की निर्मल सोए इत्थे सोए दर ते शोभा कहिंदे ने उहना जपण वालियां दी शोभा निर्मल है पवित्र है इहदा मतलब कि कोई शोभा ऐसी भी है जेड़ी मैली होवे साहब ने शब्द वरत्या तिन की निर्मल सोए हां एक शोभा ओ वे जेड़ी दुनिया दी झूठी है इहदे जांदियां देर नहीं लगदी कदी तक्यो जेड़ी दुनिया दी शोभा है उहनू मेरे गुरु नानक साहब रोज कहिंदे ने जे जुग चारे आर जा इह भी एक शोभा ही है ना होर दसूनी होए नवा खंडा भी जानिए नाल चला सब कोए चंगा नाउ रखाए कै जस कीरत जग ले शोभा ते भी है दुनिया दे विच चंगा नामना है लोग जस करदे जस कीरत जग ले पर साहब कहिंदे ने प्यारिया जे तिस नदर ना आवई तां वात ना पुछे के इहदा मतलब शोभा है पर निर्मल सोए नहीं साहब कहिंदे निर्मल सोए की है हजूर ने बाणी विच कहन लगे जिन हर मन वसिया से दर साचे सचियारा उन्हां दी शोभा जुग जुग होई कोई ना मिटन हारा ए ओ शोभा जिन्हू साहब कहिंदे ने सच्चा मार्ग चल गया उस्त करे जहान केड़ी शोभा जिन्हू हजूर बाणी विच कहिंदे ने चलिया पत सिओ जन्म सवार वाजा वाए सी मानस क्या विचारा त्यों लोक सुनाए सी ओदी शोभा सब तो उची है कदी देखो जेड़े प्रीतम दे चरणा नाल जुड़े उन्हां दी शोभा नूं कदी कोई मैलिया नहीं कर सकता असैन जिन्हां दे गुरु ग्रंथ साहिब शब्द ते भगत जी ਤੇ ਭਾਈ ਗੁਰਦਾਸ ਨੇ ਇੱਕੋ ਗੱਲ ਕਹੀ, ਕਹਿੰਦੇ ਨੇ ਦਾਤਾ ਤੇਰੇ ਚਰਨਾਂ ਵੀ ਜਿਹੜਾ ਜੁੜ ਜਾਏ ਨਾ ਉਹਦੀ ਸ਼ੋਭਾ ਅੱਗੇ ਸੰਸਾਰ ਝੁੱਕ ਜਾਂਦਾ। ਹਜ਼ੂਰ ਨੇ ਅੰਮ੍ਰਿਤ ਬਚਨ ਕਹਿ ਨੇ ਭਾਈ ਗੁਰਦਾਸ ਨੇ, ਕਹਿਣ ਲੱਗੇ ਸੈਣ ਇੱਕ ਰਾਜੇ ਦੇ ਘਰ ਨੌਕਰੀ ਕਰਦਾ, ਪਰ ਅੱਜ ਜਦੋਂ ਨੌਕਰੀ ਕਰਨ ਤੁਰਿਆ ਤੇ ਕਰਨੀ ਵਾਲੇ ਕੋਈ ਸੰਤ ਜਨ ਆ ਗਏ ਨੇ ਤੇ ਉਹਨਾਂ ਨੂੰ ਤੱਕ ਕੇ ਘਰ ਲੈ ਆਇਆ। ਸਾਰੀ ਰਾਤ ਮਾਲਕ ਦੀ ਕੀਰਤੀ ਵਿੱਚ ਬਤੀਤ ਹੋਈ ਤੇ ਸਵੇਰੇ ਇਹ ਜਾਂਦਾ ਹੁੰਦਾ ਸੀ ਉੱਠ ਕੇ ਮਾਲਕ ਰਾਜੇ ਦੀ ਮਾਲਿਸ਼ ਕਰਨ ਨੂੰ ਰੋਗ ਸੀ। ਮੈਂ ਅਰਜ਼ ਕਰ ਰਿਹਾ ਸਿਰਫ ਭਾਈ ਗੁਰਦਾਸ ਦੀ ਪੌੜੀ ਦੇ ਆਧਾਰ ਤੇ ਜਿਹੜਾ ਸਾਈਂ ਦੇ ਚਰਨਾਂ ਵੀ ਜੁੜ ਜਾਏ ਉਹਦੀ ਸ਼ੋਭਾ ਨੂੰ ਕਿੰਨੇ ਮਿਟਾ ਦੇਣਾ। ਤਿਨਕੀ ਨਿਰਮਲ ਸੋਏ, ਅੱਜ ਜਦੋਂ ਸਵੇਰੇ ਉੱਠਿਆ ਤੇ ਚਿੱਤ ਦੇਖਿਆ ਵੀ ਸੰਤ ਜਨ ਬੰਦਗੀ ਕਰਨ ਵਾਲੇ ਆਏ, ਉਹਨਾਂ ਨੂੰ ਵਿਦਿਆ ਕਰਕੇ ਜਦੋਂ ਰਾਜੇ ਦੇ ਘਰ ਗਿਆ ਵੀ ਮੈਂ ਪਹੁੰਚਿਆ ਨੀ ਵਕਤ ਸਿਰ, ਅੱਜ ਮੈਨੂੰ ਸਜ਼ਾ ਮਿਲ ਸਕਦੀ ਹੈ, ਤੇ ਰਾਜੇ ਨੇ ਦੂਰੋਂ ਬੁਲਾ ਕੇ ਕਿਹਾ ਸੈਣ ਅਜੇ ਦੋ ਘੜੀਆਂ ਪਹਿਲਾਂ ਤੋਂ ਤੂੰ ਸੇਵਾ ਕਰਕੇ ਗਿਆ ਹੁਣ ਫਿਰ ਆ ਗਿਆ। ਸੈਣ ਸੋਚਦਾ ਕਹਿੰਦਾ ਮੈਂ, ਤੇ ਭਾਈ ਗੁਰਦਾਸ ਕਹਿਣ ਲੱਗੇ ਰਾਜਾ ਆਖਦਾ ਹਾਂ ਅੱਗੇ ਤੂੰ ਮਾਲਿਸ਼ ਕਰਦਾ ਸੈਣ ਪਰ ਅੰਦਰ ਨੂੰ ਸੁੱਖ ਨਹੀਂ ਸੀ ਮਿਲਦਾ, ਜਿਹੜੀ ਅੱਜ ਮਾਲਿਸ਼ ਕੀਤੀ ਤਨ ਦਾ ਰੋਗ ਚਲਾ ਗਿਆ। ਤੇ ਸੈਣ ਦੀਆਂ ਅੱਖਾਂ ਭਾਰੀਆਂ, ਕਹਿੰਦਾ ਵਾਹ ਮੇਰੇ ਮਾਲਕਾ, ਅਸਲ ਵਿੱਚ ਮੈਂ ਨਹੀਂ, ਮੈਂ ਤਾਂ ਕੇਵਲ ਤੇਰੇ ਚਰਨਾਂ ਵਿੱਚ ਜੁੜਿਆ ਸਾਂ, ਜਿਹੜਾ ਤੇਰਾ ਬਣ ਜਾਏ ਉਹਨੂੰ ਕਦੀ ਤੂੰ ਡੁੱਬਣ ਨਹੀਂ ਦਿੰਦਾ ਤੇ ਉਹਦੀ ਕਦੀ ਖੇਠੀ ਨਹੀਂ ਖੋਣ ਦਿੰਦਾ। ਭਾਈ ਗੁਰਦਾਸ ਨੇ ਉੱਥੇ ਪੌੜੀ ਕਹੀ, ਕਹਿਣ ਲੱਗੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ, ਰਾਣੇ ਦੂਰੋਂ ਸੱਦ ਕੇ ਦੂਰੋਂ ਬੁਲਾ ਕੇ ਗਲੋਂ ਕਵਾਏ ਖੋਲ ਪਹਿਨਾਈ, ਆਪਣੀ ਕੀਮਤੀ ਪੁਸ਼ਾਕ ਪਹੁੰਚਾ ਉਹਦੇ ਸਿਰ ਦੇ ਉੱਤੇ ਰੱਖ ਦਿੱਤੀ ਪਹਿਨਾ ਦਿੱਤੀ, ਗਲੋਂ ਕਵਾਏ ਖੋਲ ਪਹਿਨਾਈ, ਕਹਿਣ ਲੱਗੇ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜਾ ਸੁਣੈ ਲੁਕਾਈ। ਤੇ ਭਾਈ ਗੁਰਦਾਸ ਕਹਿੰਦੇ ਦਾ ਕਾਰਨ ਪਤਾ ਕੀ ਏ, ਪ੍ਰਗਟ ਕਰੇ ਭਗਤ ਵਡਿਆਈ, ਮੇਰੇ ਮਾਲਕ ਦਾ ਸੁਭਾਅ ਜਿਹੜਾ ਉਹਦਾ ਹੋ ਜਾਏ ਉਹਦੀ ਸ਼ੋਭਾ ਦੁਨੀਆਂ ਵਿੱਚ ਪ੍ਰਗਟ ਕਰ ਦਿੰਦਾ। ਤਾਂ ਹੀ ਸਾਹਿਬ ਕਹਿਣ ਲੱਗੇ ਕਿ ਪ੍ਰੀਤਮ ਚਰਨੀ ਜੋ ਲੱਗੇ ਤਿਨਕੀ ਨਿਰਮਲ ਸੋਏ, ਜਿਹੜੇ ਉਹਦੇ ਚਰਨਾਂ ਨੂੰ ਜੁੜਨ ਉਹਨੂੰ ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਪੰਚ ਪ੍ਰਵਾਨ ਪੰਚ ਪ੍ਰਧਾਨ ਨਿਰਮਲ ਸੋਏ ਵੇ, ਪੰਚੇ ਪਾਵੇ ਦਰਗਹਿ ਮਾਨ, ਪੰਚੈ ਸੋਹੈ ਦਰ ਰਾਜਾਨ। ਸਾਹਿਬ ਕਹਿਣ ਲੱਗੇ ਭਾਈ ਜੇ ਤੂੰ ਵੈਸਾਖ ਦਾ ਮਹੀਨਾ ਚਾਹੁੰਦੇ ਸੋਹਣਾ ਲੰਘੇ, ਕੱਲ ਕਿਹਾ ਸੀ ਚੇਤ ਵਿੱਚ ਆਨੰਦ ਚਾਹੁੰਦਾ ਤੇ ਗੋਬਿੰਦ ਨੂੰ ਆਰਾਧੀ, ਹੁਣ ਕਹਿੰਦੇ ਨੇ ਜੇ ਤੇਰੀ ਇੱਛਾ ਵੀ ਵੈਸਾਖ ਦੇ ਮਹੀਨੇ ਵਿੱਚ ਮੈਨੂੰ ਕੋਈ ਚਿੰਤਾ ਕੋਈ ਝੋਰਾ ਨਾ ਰਹਿ, ਫਿਰ ਕਹਿੰਦੇ ਨੇ ਇੱਕ ਕੰਮ ਕਰਿਆ ਕਰ, ਰੋਜ਼ ਬੇਨਤੀ ਕਰਿਆ ਕਰ, ਹੋ ਸਕਦਾ ਆਪ ਜੀ ਨੂੰ ਸਤਿਕਾਰਯੋਗ ਭਾਈ ਸਾਹਿਬ ਜੀ ਹੋਰੀ ਵੈਸਾਖੀ ਸੰਬੰਧੀ ਦੱਸ ਕੇ ਗਏ ਹੋਣਗੇ ਗਿਆਨੀ ਸਾਹਿਬ ਸਿੰਘ ਜੀ। ਇਹ ਮਹੀਨਾ ਉਂਝ ਵੀ ਸਿੱਖ ਇਤਿਹਾਸ ਵਿੱਚ ਬੜੀ ਮਹਾਨਤਾ ਰੱਖਦਾ, ਕੇਵਲ ਅੰਮ੍ਰਿਤ ਸੰਚਾਰ ਕਰਕੇ ਨਹੀਂ, ਆਪ ਨੂੰ ਪਤਾ ਹੋਵੇ ਕਿ ਗੁਰੂ ਨਾਨਕ ਸਾਹਿਬ ਜੀ ਜਿੱਦਣ ਸੁਲਤਾਨਪੁਰ ਤੋਂ ਤੁਰੇ ਸਨ ਜਗਤ ਜਲੰਦੇ ਨੂੰ ਠਾਰਨ ਲਈ, ਉਦਣ ਵੈਸਾਖ ਦੀ ਸੰਗਰਾਂਦ ਸੀ, ਉਦਣ ਵੈਸਾਖੀ ਸੀ। ਜਿੱਦਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਦਾ ਕਰ ਟੁੱਟਿਆ ਉਦਣ ਵੀ ਵੈਸਾਖੀ ਸੀ। ਵੈਸਾਖ ਦੇ ਮਹੀਨੇ ਵਿੱਚ ਹੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਵਿੱਤਰ ਆਗਮਨ ਪੁਰਬ ਆਉਂਦਾ, ਵੈਸਾਖ ਦੇ ਮਹੀਨੇ ਵਿੱਚ ਹੀ ਧੰਨ ਗੁਰੂ ਅਰਜਨ ਸਾਹਿਬ ਦਾ ਆਗਮਨ ਪੁਰਬ ਆਉਂਦਾ, ਵੈਸਾਖ ਦੇ ਮਹੀਨੇ ਵਿੱਚ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ ਸੀ ਬਾਬਾ ਬਸੇ ਗ੍ਰਾਮ ਬਕਾਲੇ, ਬੇਅੰਤ ਇਤਿਹਾਸਕ ਦਿਹਾੜੇ ਜਿਹੜੇ ਨੇ ਉਹ ਇਸ ਮਹੀਨੇ ਨਾਲ ਸੰਬੰਧਿਤ ਨੇ। ਗੁਰੂ ਕਾਲ ਵਿੱਚ ਇੱਥੋਂ ਤੱਕ ਵਿਦਵਾਨ ਕਹਿੰਦੇ ਨੇ ਕਿ ਜਿਸ ਦਿਨ ਕੋੜੀ ਨੇ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕੀਤਾ ਸੀ ਉਦਣ ਵੀ ਵੈਸਾਖ ਦੀ ਸੰਗਰਾਂਦ ਸੀ। ਸਿਰ ਮੇਰੇ ਕਹਿਣ ਤੋਂ ਮੁਰਾਦ ਸਾਹਿਬ ਕਹਿੰਦੇ ਨੇ ਜੇ ਤੂੰ ਵੀ ਚਾਹੁੰਦੇ ਕਿ ਵੈਸਾਖ ਦਾ ਮਹੀਨਾ ਚੰਗਾ ਲੱਗੇ ਫਿਰ ਇੱਕ ਬੇਨਤੀ ਕਰ, ਨਾਨਕ ਕੀ ਪ੍ਰਭ ਬੇਨਤੀ, ਬੇਨਤੀ ਵੈਸੇ ਗੁਰੂ ਅਰਜਨ ਸਾਹਿਬ ਕਰ ਰਹੇ ਨੇ, ਕਰ ਬੇਨਤੀ ਕੀ ਪ੍ਰਭ ਮਿਲੋ ਪ੍ਰਾਪਤ ਹੋਏ, ਹੇ ਮੇਰੇ ਮਾਲਕਾ ਕਰ ਕਿਰਪਾ ਪ੍ਰਭ ਮਿਲੋ, ਜੇ ਤੁਸੀਂ ਮਿਲ ਜਾਓ। ਹੁਣ ਨਾਲ ਇੱਕ ਸ਼ਬਦ ਆਇਆ ਪ੍ਰਾਪਤ ਹੋਏ, ਹੁਣ ਆਪਾਂ ਕਹਾਂਗੇ ਵੀ ਮਿਲੋ ਤੇ ਪ੍ਰਾਪਤ ਦੋ ਸ਼ਬਦ ਨੇ, ਇਹਨਾਂ ਦੇ ਅਰਥ ਵੱਖ ਵੱਖ ਨੇ। ਆਮ ਟੀਕਾਕਰਾਂ ਨੇ ਅਰਥ ਕੀਤੇ ਨੇ ਵੀ ਪਰਮੇਸ਼ਵਰ ਜੀ ਤੁਸੀਂ ਮਿਲੋ, ਮੇਰਾ ਮਨ ਕਹਿੰਦਾ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਹਿਬ ਨੇ ਸੁਝਾਇਆ, ਕਹਿਣ ਲੱਗੇ ਕਿ ਨਾਨਕ ਕੀ ਪ੍ਰਭ ਬੇਨਤੀ, हे मेरे मालक जी प्रभ मिलो जे तुसी मिलो प्राप्त होए फिर मैं समझांगा मनुखा देई प्राप्त होइए जे तेरा मिलाप नहीं ते मेरे मालका फिर प्राप्ति भी कोई तुसी मिलो ते मेरे स्वामी कृपा हो जाए वैसाख सुहावा तां लगे वैसाख दा महीना सोहना तां लगेगा तां चंगा लगेगा जां संत भेटै हर सोए कहने जे किते परमेश्वर दे रंग विच रत्या होया कोई संत जन मालक दे चरना विच गुड़ुंद होया कोई भगत जन मिल जाए ते साहब कह लगे ओदी संगत करेगा ते उस हरि वाहगुरु दा मिलाप होवेगा। आओ प्यारियो आपां वी इस महीने दा केंद्री भाव एवे कि जिदे अंदर प्रेम दी अनहोंदे ओदे अंदर नू कदी धीरज ते टिका नहीं जिहड़ा साईं दे प्रेम विच भिज गया ओदे अंदर नू टिका है खरी सज्जन नू विसार के दुनिया दे धंधे विच पिया है उहने तेरे नाल नहीं निभना जे निभना है ता केवल एक परमेश्वर दा नाम ते जिन्हां नू तू सज्जन बनाई बैठा है उहनां नू हजूर बाणी विच कहिंदे जय मात पिता सुत मीत ना भाई मन ऊहा नाम तेरे संग सहाय इत्थे उह सज्जन नहीं चलणगे उत्थे तां उही सज्जन जाएगा जिन्हों गुरु अर्जन साहब कहिंदे ने कि जां को मुश्किल अत बने ढोई कोए ना दे लागू होए दुश्मना साक पे भज खले सबो भजै आसरा चूकै सब असराओ पर जे आ किते सज्जन चेते आ गया ना चित आवै उस पार ब्रह्म तां लगै ना तत्ती वाहो। सतगुरु कृपा करे असी वी इस महीने राही गुरमत दे आशे नूं समझ सकीए। साध संगत गुरु ग्रंथ साहिब दी बाणी अगाध बोध है बेअंत भुलां होईआं ने अर्थ करदिआं दावा कोई नहीं जितनी कु सूझ गुरुदेव ने बख्शी आप नाल सांझी कीती है। कल नूं सतगुरु ने जेठ दे महीने विच दसना है कि जिहड़ा उस सज्जन दे लड़ लग जाए चेते रखियो गल सज्जन दी चलदी पई पहले महीने तों ही कहिंदे जिहड़ा ओहड़े लड़ लग जाए ना ਉਹ ਫਿਰ ਕਿਸੇ ਹੋਰ ਦੇ ਸਾਹਮਣੇ ਉਹਨੂੰ ਬੰਧਨ ਨਹੀਂ ਦੇਣਾ ਜਿਹੜਾ ਸਾਈਂ ਦਾ ਬਣ ਜਾਏ ਇਹਦੀ ਵਿਚਾਰ ਕੱਲ ਨੂੰ ਕਰਾਂਗੇ। ਬੇਅੰਤ ਹੋਈਆਂ ਭੁੱਲਾਂ ਬਖਸ਼ ਦਿਆ ਜੇ ਕਿਰਪਾ ਕਰੋ ਜਿੱਥੇ ਆਪ ਆਉਂਦੇ ਹੋਰਾਂ ਨੂੰ ਪ੍ਰੇਰ ਕੇ ਵੱਧ ਚੜ ਕੇ ਸਤਿਗੁਰੂ ਦੇ ਘਰ ਦੀ ਆਪਾਂ ਹਾਜ਼ਰੀ ਭਰੀਏ ਤਾਂ ਜੋ ਸਤਿਗੁਰੂ ਦੀ ਰਹਿਮਤ ਹੋ ਸਕੇ ਕਿਉਂਕਿ ਜਦੋਂ ਕੋਈ ਵੀ ਕੀਰਤਨੀ ਹੈ ਕਥਾ ਵਾਲਾ ਕੱਲ ਕੇਵਲ ਦੁਨੀਆਂ ਦੇ ਟੱਕਿਆਂ ਤੱਕ ਨਹੀਂ ਹੁੰਦੀ ਜਦੋਂ ਟਿਕਿਆ ਹੋਇਆ ਅੱਗੇ ਗੁਰਮੁਖ ਕੋਈ ਬੈਠਾ ਹੋਵੇ ਨਾ ਭਾਈ ਚਤਰ ਸਿੰਘ ਹੋਰੀ ਕੀਰਤਨ ਕਰਦੇ ਨੇ ਬੜਾ ਪਿਆਰਾ ਚਤਰ ਸਿੰਘ ਸਿੰਧੀ ਉਹਨਾਂ ਨੂੰ ਸਿਰਫ ਕਿਸੇ ਨੇ ਪੁੱਛਿਆ ਸੀ ਵੀ ਕੀਰਤਨ ਵਿੱਚ ਰਸ ਕਿਉਂ ਉਹ ਕਹਿੰਦੇ ਨੇ ਸਾਡੀ ਕਮਾਈ ਦਾ ਤੇ ਸਾਨੂੰ ਪਤਾ ਜਿਹੜੀ ਹੈ ਪਰ ਜਦੋਂ ਕੋਈ ਪ੍ਰੇਮ ਵਿੱਚ ਭਿੱਜਾ ਸੁਣ ਕੇ ਕਹਿ ਦਿੰਦਾ ਨਾ ਕਿ ਗੁਰੂ ਤੇਰਾ ਭਲਾ ਕਰੇ ਉਹਦੇ ਨਾਲ ਸਾਡੀ ਝੋਲੀ ਵਿੱਚ ਵੀ ਦਾਤ ਪੈ ਜਾਂਦੀ ਹੈ। ਗੁਰੂ ਬਖਸ਼ਿਸ਼ ਕਰਨ ਆਪਾਂ ਵੀ ਸਾਈਂ ਦੇ ਚਰਨਾਂ ਵਿੱਚ ਆਪ ਜੁੜੋ ਹੋਰਨਾਂ ਨੂੰ ਪ੍ਰੇਰ ਕੇ ਲਿਆਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।